अंत न पावत देव सबै मोना, इंद्र महाशिव जोग करी। उन वेद बिरंच विचार रहयो, हर जाप न छाड़यो एक करी। मथुरा जन कौ प्रभ दीन दयाल है, संगत सृष्टि निहाल करी। रामदास गुरु जग तारन कौ, गुर जोत अर्जन माहे धरी। जब लौ नहीं भाग लिलार उदय, तब लौ भ्रमते फिरते बहुतायो। कल घोर समुद्र में बूढ़त थे, कब हूँ मिट है नहीं रे पछतायो। तप्त विचार जह मथुरा, जग तारन कौ अवतार बनायो। जप्यो जिन अर्जन देव गुरु, फिर संकट जोन गर्भ नह आयो। जप्यो जिन अर्जन देव गुरु, फिर संकट जोन गर्भ नह आयो। कन हर बूंद बसो रो मावल, कुसम बसंत गणंत न आवै। रव सस किरण उदर सागर को, गंग तरंग अंत को पावै। रुद्र ध्यान ज्ञान सतगुर कै, कब जन पल उन है जो गावै। पल्ले अमरदास गुण तेरे, तेरी उपमा तोहे बन आवै। पल्ले अमरदास गुण तेरे, तेरी उपमा तोहे बन आवै। जिह सतगुर सिमरंत नैन के तिमर मिटहे खिन। जिह सतगुर सिमरंत हृदय हर नाम दिनो दिन। जिह सतगुर सिमरंत जीय की तपत मिटावै। जिह सतगुर सिमरंत रिद सिद्ध नवनिध पावै। सोई रामदास गुर बल भन, मिल संगत धन धन करहो। जिह सतगुर लग प्रभ पाईऐ, सो सतगुर सिमरहो नरहो। जिह सतगुर लग प्रभ पाईऐ, सो सतगुर सिमरहो नरहो। वाहिगुरू जी का खालसा, वाहिगुरू जी की फतेह। पतत पावन भगतां नाल प्यार करन वाले, बख्शिशां दे खजाना सरूप, जीवां नूं पार लावण लई एक नाम दे जहाज, तखत चवर छत्र दे मालक साहिब श्री गुरु ग्रंथ साहिब महाराज जी दी साजी नवाजी सवारी होई साध संगत जीओ, पातशाह दे दरबार विच अमृत वेले दे चल दे दीवाना दे दौरान आसा दीवार दे कीर्तन दी संपूर्णता होई है। उपरंत लड़ीवार चल रही गुरबाणी दी कथा व्याख्या दा समा होया है। गुरु रामदास पातशाह दे उचारण कीते हुए श्लोकां विचों जो कि वारां ते वधीक सरलेख हेठ दर्ज हन, 27 श्लोक विचारे जा चुके ने। तिस तों अगे एक श्लोक दी विचार करके कथा दा आनंद आपां माणांगे। एकाग्रता दी दात बख्शो अते प्रेम नाल बुलाओ जी। सतनाम श्री वाहिगुरु जी। गुर पूरै हर नाम दिड़ाया, जिन विचों परम चुकाया। सतगुरां दा फुरमान है गुर पूरै, पूरे गुरु पातशाह जी ने हर नाम ਜੋ ਪਰਮਾਤਮਾ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਹੈ, ਦ੍ਰਿੜਾਇਆ, ਉਹ ਦ੍ਰਿੜ ਕਰਵਾਇਆ ਹੈ ਆਪਣਿਆਂ ਸਿੱਖਾਂ ਨੂੰ ਭਈ ਇਹ ਪਿਆਰੇ ਸਿੱਖੋ, ਇਹ ਨਾਮ ਕਿਤੇ ਤੁਹਾਨੂੰ ਭੁੱਲ ਨਾ ਜਾਏ। ਦ੍ਰਿੜ ਕਰਵਾਉਣਾ ਉਸ ਚੀਜ਼ ਨੂੰ ਆਖਦੇ ਨੇ ਜੋ ਵਾਰ ਵਾਰ ਯਾਦ ਕਰਵਾ ਦੇਣਾ ਅਤੇ ਇਹ ਕਹਿ ਦੇਣਾ ਭਈ ਇਹ ਪੱਕਾ ਖਿਆਲ ਰੱਖਣਾ ਹੈ, ਚੇਤਾ ਰੱਖਣਾ ਹੈ। ਪਹਿਲਾਂ ਤਾਂ ਜਦੋਂ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੀ 1699 ਈਸਵੀ ਤੱਕ ਮਹਾਰਾਜ ਪਾਤਸ਼ਾਹ ਜੀ ਚਰਨਾ ਅੰਮ੍ਰਿਤ ਛਕਾ ਕੇ ਅਤੇ ਫਿਰ ਵਾਹਿਗੁਰੂ ਗੁਰਮੰਤਰ ਅਤੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਪਾਤਸ਼ਾਹ ਜੀ ਸਿੱਖ ਨੂੰ ਸੁਣਾ ਦਿਆ ਕਰਦੇ ਸਨ ਅਤੇ ਦੁਬਾਰਾ ਬੋਲ ਕੇ ਫਿਰ ਸੁਣਾ ਦੇਣਾ, ਦੁਬਾਰਾ ਬੋਲ ਕੇ ਫਿਰ ਸੁਣਾ ਦੇਣਾ, ਕਹਿਣਾ ਕਿ ਇਹਨੂੰ ਦ੍ਰਿੜ ਕਰ ਲੈਣਾ, ਚੇਤਾ ਨਾ ਭੁੱਲ ਜਾਏ ਅਤੇ ਇਸਦਾ ਤੂੰ ਜਾਪ ਕਰਿਆ ਕਰਨਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਇਹ ਦਾਤ ਨਾਲ ਨਾਲ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਇੰਨੀ ਦ੍ਰਿੜਤਾ ਦੇ ਨਾਲ ਉਪਦੇਸ਼ ਕੀਤਾ ਕਿ ਜਲ ਜਾਓ ਜੀਵਨ ਨਾਮ ਬਿਨਾ। ਜੀਵਨ ਜਿਹੜਾ ਹੈ ਜਲ ਜਾਂਦਾ ਹੈ ਜੇਕਰ ਨਾਮ ਨਾ ਜਪੀਏ ਤਾਂ। ਨਾਲ ਨਾਲ ਮਹਾਰਾਜ ਪਾਤਸ਼ਾਹ ਜੀ ਨੇ ਐਸੀ ਦ੍ਰਿੜਤਾ ਕਰਵਾਉਣ ਵਾਸਤੇ ਤਾੜਨਾ ਭਰੇ ਲਫਜ਼ ਸੇਵਕਾਂ ਨੂੰ ਦੱਸੇ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਫਿਰ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਓ। ਮਹਾਰਾਜ ਨੇ ਕਿਹਾ ਸੀ ਆਪਣੇ ਗੁਰੂ ਜੀ ਨੂੰ ਪੁੱਛ ਕੇ ਦੇਖਿਆ ਸੀ, ਨਾਮ ਜਪਣ ਤੋਂ ਬਿਨਾਂ ਹਰ ਬਿਨ ਜੀਓ ਜਲ ਬਲ ਜਾਓ, ਇਹ ਜੀਓ ਜਲ ਬਲ ਜਾਂਦਾ ਹੈ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਓ। ਪਾਤਸ਼ਾਹ ਨੇ ਇਹਨਾਂ ਤਰੀਕਿਆਂ ਦੇ ਨਾਲ ਸਿੱਖ ਸੇਵਕ ਨੂੰ ਨਾਮ ਦ੍ਰਿੜ ਕਰਵਾ ਦਿੱਤਾ, ਦ੍ਰਿੜ ਕਰਵਾ ਦਿੱਤਾ। ਉਸ ਤੋਂ ਬਾਅਦ ਜਦ 1699 ਈਸਵੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਸਿੱਖੀ ਦੇ ਵਿੱਚ ਦਾਖਲਾ ਲੈਣ ਵਾਸਤੇ ਨਵਾਂ ਕਾਨੂੰਨ ਬਣਾਇਆ, ਉਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਸਿੱਖ ਛਕਦਾ ਹੈ, ਉਦੋਂ ਪੰਜ ਪਿਆਰੇ ਅੱਗੇ ਅੱਗੇ ਬੋਲ ਕੇ ਪੰਜ ਵਾਰ ਮੂਲ ਮੰਤਰ ਦ੍ਰਿੜ ਕਰਵਾਉਂਦੇ ਹਨ, ਨਾਨਕ ਹੋਸੀ ਪੀ ਸੱਚ ਤੱਕ। ਪੰਜ ਵਾਰ ਵਾਹਿਗੁਰੂ ਮੰਤਰ ਅੱਗੇ ਅੱਗੇ ਬੋਲ ਕੇ ਦ੍ਰਿੜ ਕਰਵਾਉਂਦੇ ਨੇ ਅਤੇ ਹੁਕਮ ਕਰਦੇ ਨੇ ਕਿ ਇਸਦਾ ਜਾਪ ਕਰਨਾ ਹੈ। ਇਸ ਤਰੀਕੇ ਦੇ ਨਾਲ ਸੱਚੇ ਸਤਿਗੁਰਾਂ ਨੇ ਗੁਰਪੂਰੈ ਹਰ ਨਾਮ ਦ੍ਰਿੜਾਇਆ, ਗੁਰੂ ਪਾਤਸ਼ਾਹ ਜੀ ਨੇ ਨਾਮ ਪੱਕੇ ਤੌਰ 'ਤੇ ਸੇਵਕਾਂ ਨੂੰ ਚੇਤੇ ਕਰਾ ਦਿੱਤਾ ਹੈ, ਦ੍ਰਿੜ ਕਰਵਾ ਦਿੱਤਾ ਹੈ। ਅਤੇ ਪਾਤਸ਼ਾਹ ਇੱਕ ਪੂਰੇ ਸ਼ਬਦ ਦੇ ਵਿੱਚ ਫੁਰਮਾਨ ਕਰਦੇ ਨੇ ਕਿ ਨਾਮ ਦ੍ਰਿੜ ਹੋਣ ਤੋਂ ਬਾਅਦ ਜਿਨ੍ਹਾਂ ਨੇ ਉਸ ਨਾਮ ਨੂੰ ਜਪਿਆ ਹੈ, ਜਿਨ੍ਹਾਂ ਨੇ ਉਸ ਨਾਮ ਨੂੰ ਭੁਲਾਇਆ ਨਹੀਂ ਹੈ, ਅਣਗੌਲਿਆ ਨਹੀਂ ਕੀਤਾ, ਉਹਨਾਂ ਨੂੰ ਕੀ ਫਾਇਦੇ ਮਿਲੇ ਹੈ। ਪਾਤਸ਼ਾਹ ਫਰਮਾਉਂਦੇ ਨੇ ਊਠਤ ਸੁਖੀਆ ਬੈਠਤ ਸੁਖੀਆ, ਉਹ ਜ਼ਿੰਦਗੀ ਦੇ ਵਿੱਚ ਹਰ ਮੌਕੇ ਦੇ ਉੱਤੇ ਸੁਖੀ ਰਹਿੰਦਾ ਹੈ, ਜੇ ਉੱਠਦਾ ਹੈ ਤਾਂ ਮਨ ਸੁੱਖ ਦੇ ਵਿੱਚ ਹੁੰਦਾ ਹੈ। ਜਿਹਨੇ ਗੁਰੂ ਸਾਹਿਬ ਜੀ ਦਾ ਵਾਹਿਗੁਰੂ ਮੰਤਰ ਅਤੇ ਨਾਨਕ ਹੋਸੀ ਪੀ ਸੱਚ ਤੱਕ ਮੰਤਰ ਦਾ ਜਾਪ ਕਰਦਾ ਹੋਵੇ, ਜਿਹੜਾ ਪਾਤਸ਼ਾਹ ਜੀ ਕਹਿੰਦੇ ਉੱਠਦਿਆਂ ਵੀ ਸੁਖੀ ਹੈ, ਬੈਠਦਿਆਂ ਵੀ ਉਹ ਸੁਖੀ ਹੈ, ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗੈ। ਭਉ ਦਾ ਅਰਥ ਹੁੰਦਾ ਡਰ, ਉਹਨੂੰ ਕੋਈ ਡਰ ਨਹੀਂ ਲੱਗਦਾ। ਜਿਹੜਾ ਮੂਲ ਮੰਤਰ ਅਤੇ ਗੁਰਮੰਤਰ ਦਾ ਅਭਿਆਸੀ ਹੋਵੇ ਉਹਨੂੰ ਪ੍ਰਤੱਖ ਰੂਪ ਵਿੱਚ ਵੀ ਕੋਈ ਡਰ ਨਹੀਂ ਲੱਗਦਾ। ਆਹ ਜਿਹੜੇ ਦੱਬੇ ਪੈਂਦੇ ਹੈ, ਆਹ ਸੁਪਨੇ ਦੇ ਵਿੱਚ ਬੱਚੇ ਕਈ ਡਰਦੇ ਹੈ, ਜਿਹੜੇ ਬੱਚਿਆਂ ਨੂੰ ਮਾਂ ਅਤੇ ਪਿਤਾ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਕਰਵਾਉਣ ਅਤੇ ਉਹਨਾਂ ਨੂੰ ਉਹਨਾਂ ਦੇ ਲਾਗੋਂ ਇਹ ਆਵਾਂ ਬਲਾਵਾਂ ਜਿਹੜੀਆਂ ਸਭ ਭੱਜ ਜਾਂਦੀਆਂ ਹੈ। ਜਦੋਂ ਇਹ ਕਿਹੜਾ ਹੈ ਇਹ ਮੰਤਰ ਬੱਚੇ ਨੂੰ ਯਾਦ ਕਰਾਓ, ਇੱਕ ਓਅੰਕਾਰ ਤੋਂ ਲੈ ਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਯਾਦ ਕਰਾਓ ਬੱਚੇ ਨੂੰ। ਤੋ ਬੱਚਾ ਜਦੋਂ ਇਸ ਨੂੰ ਜਪੇਗਾ ਤੇ ਫਿਰ ਆਪ ਵੀ ਥੋੜ੍ਹਾ ਟਾਈਮ ਕੱਢ ਕੇ ਰਾਤ ਨੂੰ ਸੌਣ ਲੱਗਿਆਂ ਫਿਰ ਬੱਚੇ ਨੂੰ ਆਖੋ ਕਿ ਆਪਾਂ ਅੱਗੇ ਪਿੱਛੇ ਆਪਾਂ ਜਪ ਲਈਏ ਥੋੜ੍ਹਾ ਕੁ ਟਾਈਮ। ਜਿਹੜਾ ਬੱਚਾ ਇਸ ਤਰ੍ਹਾਂ ਇਹ ਸ਼ਰਧਾ ਰੱਖ ਕੇ ਪ੍ਰੇਮ ਰੱਖ ਕੇ ਜਪੇਗਾ, ਇਹ ਸਾਧ ਸੰਗਤ ਜੀ ਗੁਰੂ ਦਾ ਸ਼ਬਦ ਕਹਿ ਰਿਹਾ ਭਉ ਨਹੀਂ ਲੱਗੈ। ਭਉ ਦਾ ਅਰਥ ਹੈ ਡਰ। ਮਹਾਰਾਜ ਜੀ ਕਹਿੰਦੇ ਡਰ ਨਹੀਂ ਲੱਗੇਗਾ, ਭਉ ਨਹੀਂ ਲੱਗੈ ਜਾਂ ਐਸੇ ਬੁੱਝੀਆ, ਜਾਂ ਐਸੇ ਬੁੱਝੀਆ। ਜਦੋਂ ਇਸ ਉਪਦੇਸ਼ ਨੂੰ, ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਇਸ ਤਰੀਕੇ ਦੇ ਨਾਲ ਬੁੱਝ ਲਿਆ, ਸਮਝ ਲਿਆ, ਵਿਸ਼ਵਾਸ ਕਰ ਲਿਆ, ਤੋ ਨਾਲ ਨਾਲ ਕੁਝ ਵੈਸੇ ਸੰਜਮ ਵੀ ਰੱਖਣੇ ਪੈਂਦੇ ਹੈ। ਜੇ ਕਿਸੇ ਬੱਚੇ ਨੂੰ ਵਾਕਈ ਦੱਬਾ ਪੈਂਦਾ ਹੋਵੇ, ਉਹ ਡਰਦਾ ਹੋਵੇ, ਨਾਲ ਨਾਲ ਕੁਝ ਸੰਜਮ ਵੀ ਰੱਖਣੇ ਪੈਂਦੇ ਭਈ ਇੱਦਾਂ ਤਾਂ ਕਿਤੇ ਕਿਸੇ ਮਾਂ ਦਾ, ਕਿਸੇ ਪਿਓ ਦਾ ਇੱਦਾਂ ਸੁਭਾਅ ਤਾਂ ਨਹੀਂ ਭਈ ਨਾਲ ਨਾਲ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਨੂੰ ਵੀ ਪੂਜਦੇ ਹੋਣ, ਕਿਸੇ ਤਖੀਏ ਦੇ ਉੱਤੇ ਜਾਂ ਕੋਈ ਕਿਸੇ ਕਬਰ ਦੇ ਉੱਤੇ ਵੀਰਵਾਰ ਦੀਵਾ ਤਾਂ ਨਹੀਂ ਜਗਾਉਂਦੇ, ਜਾਂ ਕਿਸੇ ਉਹ ਫਿਰ ਖਿੱਚੋ ਤਾਣ ਪੈ ਜਾਂਦੀ ਹੈ, ਖਿੱਚੋ ਤਾਣ ਪੈ ਜਾਂਦੀ ਹੈ। ਜਿਸ ਤਰ੍ਹਾਂ ਉਹ ਜਿਹੜੇ ਆ ਉਹ ਪੀਰ ਆਪਣੇ ਵੱਲ ਨੂੰ ਖਿੱਚਦੇ ਆ ਵੀ ਇਹ ਸਾਡਾ ਚੇਲਾ, ਅਤੇ ਗੁਰੂ ਜੀ ਜਿਹੜੇ ਉਹ ਇੱਧਰ ਨੂੰ ਖਿੱਚਦੇ ਆ। ਅਤੇ ਜਦੋਂ ਇੱਕ ਬੰਦੇ ਨੂੰ ਇੱਕ ਬਾਂਹ ਤੋਂ ਕੋਈ ਫੜ ਕੇ ਆਪਣੇ ਵੱਲ ਨੂੰ ਖਿੱਚੇ ਅਤੇ ਦੂਜਾ ਦੂਜੀ ਬਾਂਹ ਤੋਂ ਫੜ ਕੇ ਆਪਣੇ ਵੱਲ ਨੂੰ ਖਿੱਚੇ, ਅਤੇ ਆਪਾਂ ਸਮਝਦੇ ਫਿਰ ਉਹ ਬੰਦੇ ਨਾਲ ਕੀ ਬੀਤਦੀ ਹੈ। ਜਾਂ ਤਾਂ ਉਹ ਮਰ ਜਾਏਗਾ, ਜਾਂ ਉਹ ਚੀਕਾਂ ਮਾਰੇਗਾ, ਜਾਂ ਉਹ ਦੁਖੀ ਹੋਏਗਾ, ਫਿਰ ਇਹੀ ਹਾਲ ਹੁੰਦਾ ਹੈ। ਅਤੇ ਜੇ ਖੁਦ ਇੱਕ ਨੂੰ ਕਹਿ ਦੇਵੇ ਭਈ ਤੂੰ ਨਾ ਮੈਨੂੰ ਮੇਰੇ ਵੱਲ ਆਈ, ਮੈਂ ਤੇਰਾ ਚੇਲਾ ਨਹੀਂ, ਮੈਂ ਤਾਂ ਇਸ ਗੁਰੂ ਦਾ ਚੇਲਾ ਹਾਂ, ਅਤੇ ਨਾ ਖਿੱਚੋ ਤਾਣ ਪਏਗੀ, ਅਤੇ ਫਿਰ ਇੱਕ ਨੂੰ ਹੀ ਖਿਆਲ ਹੋਏਗਾ ਅਤੇ ਇੱਕ ਦੇ ਵੱਲ ਹੀ ਆਪਣਾ ਖਿਆਲ ਹੋਏਗਾ। ਇਉਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਉਂ ਜੇ ਮਾਤਾ ਪਿਤਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੀ ਮੰਨਦੇ ਹੋਵਣ, ਗੁਰੂ ਨਾਨਕ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹੋਵਣ, ਤੋ ਇਉਂ ਪਰਹੇਜ਼ ਵੀ ਰੱਖਣਾ ਹੈ ਭਈ ਇਹ ਜ਼ਿੰਦਗੀ ਵਿੱਚ ਵਿਚਰਦਿਆਂ ਇੱਧਰ ਉੱਧਰ ਦਾ ਕਿਤੇ ਪ੍ਰਸ਼ਾਦ ਆਇਆ, ਕੋਈ ਗਵਾਂਢੀ ਆਇਆ ਕਿਤਿਓਂ, ਉਹਨੇ ਕਹਿ ਦਿੱਤਾ ਹੈ ਕਿ ਫਲਾਣੇ ਥਾਂ 'ਤੇ ਸਾਡੇ ਉੱਥੇ ਫਲਾਣੇ ਦੇ ਸਿਰ ਦੇ ਉੱਤੇ ਖੇਡ ਆਉਂਦੀ ਹੈ, ਉਹਨੇ ਆਹ ਪ੍ਰਸ਼ਾਦ ਉੱਥੇ ਵੰਡਿਆ, ਉਹ ਛੇਤੀ ਨਾਲ ਮੂੰਹ ਵਿੱਚ ਪਾਉਣ ਦੀ ਲੋੜ ਨਹੀਂ। ਗੁਰੂ ਨਾਨਕ ਦੇ ਦਰ ਦਾ ਹੀ ਪ੍ਰਸ਼ਾਦ ਪਾਉਣਾ ਚਾਹੀਦਾ ਮੂੰਹ ਦੇ ਵਿੱਚ। ਜਿਸ ਗੁਰੂ ਨੂੰ ਮੰਨਣਾ ਪ੍ਰਸ਼ਾਦ ਉਹਦਾ ਹੀ ਖਾਣਾ, ਦੂਜੇ ਦਾ ਪ੍ਰਸ਼ਾਦ ਨਹੀਂ ਖਾਣਾ। ਇਹ ਪਰਹੇਜ਼ ਵੀ ਕੁਛ ਜਿਹੜੇ ਇਹ ਹੁੰਦੇ ਆ। ਤੋ ਇਸ ਪ੍ਰਕਾਰ ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਗੁਰੂ ਦਾ ਦ੍ਰਿੜ ਕਰਵਾਇਆ ਹੋਇਆ ਨਾਮ ਜਿਨ੍ਹਾਂ ਨੇ ਬੁੱਝ ਲਿਆ ਹੈ, ਜਿਨ੍ਹਾਂ ਨੇ ਜਪਿਆ ਹੈ, ਪਾਤਸ਼ਾਹ ਫਰਮਾਉਂਦੇ ਨੇ ਭਉ ਨਹੀਂ ਲੱਗੈ ਜਾਂ ਐਸੇ ਬੁੱਝੀ ਆ। ਫਿਰ ਅੱਗੇ ਬਚਨ ਆਉਂਦੇ ਨੇ ਰਾਖਾ ਏਕ ਹਮਾਰਾ ਸੁਆਮੀ। ਉਦੋਂ ਫਿਰ ਇਨਸਾਨ ਕਹਿੰਦਾ ਮੇਰਾ ਇੱਕ ਮਾਲਕ ਪਰਮਾਤਮਾ ਹੀ ਹੁਣ ਮੇਰਾ ਰਾਖਾ ਬਣ ਗਿਆ ਹੈ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ। ਉਹ ਮਾਲਕ ਸਾਡਾ ਰਾਖਾ ਬਣ ਗਿਆ ਜਿਹੜਾ ਸਾਰਿਆਂ ਦੇ ਹਿਰਦੇ ਦੀ ਭਾਵਨਾ ਨੂੰ ਜਾਣਦਾ ਹੈ। ਸਗਲ ਘਟਾ ਕਾ ਅੰਤਰ ਜਾਮੀ। ਫਿਰ ਅੱਗੇ ਬਚਨ ਆਉਂਦੇ ਨੇ ਸੋਏ ਅਚਿੰਤਾ ਜਾਗ ਅਚਿੰਤਾ। ਨਾਮ ਜਪਣ ਵਾਲੇ ਉਹ ਮੂਲ ਮੰਤਰ ਗੁਰਮੰਤਰ ਦੇ ਅਭਿਆਸੀ ਨੂੰ ਪਾਤਸ਼ਾਹ ਜੀ ਕਹਿੰਦੇ ਹੈ ਸੌਣ ਲੱਗਿਆਂ ਵੀ ਅਚਿੰਤਾ। ਇੱਕ ਹੁੰਦੀ ਚਿੰਤਾ ਅਤੇ ਚਿੰਤਾ ਦੇ ਨਾਲ ਐੜਾ ਲਾ ਕੇ ਅਚਿੰਤਾ, ਭਾਵ ਜਿਹੜਾ ਖੁਸ਼ ਮਨ ਹੁੰਦਾ, ਕੋਈ ਚਿੰਤਾ ਨਹੀਂ ਹੁੰਦੀ। ਪਾਤਸ਼ਾਹ ਜੀ ਕਹਿੰਦੇ ਸੋਏ ਅਚਿੰਤਾ, ਸੌਣ ਲੱਗਿਆਂ ਵੀ ਜਿਹੜਾ ਮੂਲ ਮੰਤਰ ਗੁਰਮੰਤਰ ਦਾ ਅਭਿਆਸੀ ਹੈ ਉਹ ਖੁਸ਼ ਹੁੰਦਾ, ਸੌਣ ਲੱਗਿਆਂ ਵੀ ਉਹਦੇ ਮਨ 'ਤੇ ਕੋਈ ਚਿੰਤਾ ਨਹੀਂ ਹੁੰਦੀ। ਜਾਗ ਅਚਿੰਤਾ, ਜਦੋਂ ਜਾਗਦਾ ਸਵੇਰੇ ਤਾਂ ਉਦੋਂ ਵੀ ਉਹਦਾ ਮਨ ਖੁਸ਼ ਹੁੰਦਾ ਨਾਮ ਦੀ ਕਿਰਪਾ ਦਾ ਸਦਕਾ। ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਉਹ ਫਿਰ ਕਹਿੰਦਾ ਮਹਾਰਾਜ ਜਿੱਥੇ ਕਿੱਥੇ ਵੀ ਤੂੰ ਹੀ ਤਾਂ ਵਰਤ ਰਿਹਾ ਹੈ, ਅਤੇ ਜਦ ਤੂੰ ਹੀ ਮੇਰਾ ਰਾਖਾ ਬਣ ਗਿਆ ਤਾਂ ਮੈਨੂੰ ਡਰ ਕਿਸ ਥਾਂ ਦਾ ਰਹਿ ਗਿਆ, ਜਿੱਥੇ ਵੀ ਮੈਂ ਜਾਵਾਂਗਾ ਉੱਥੇ ਤੂੰ ਮੇਰੀ ਰੱਖਿਆ ਕਰਨੀ ਹੈ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਪਾਤਸ਼ਾਹ ਜੀ ਕਹਿੰਦੇ ਉਹ ਫਿਰ ਸੇਵਕ ਘਰ ਵਿੱਚ ਵੀ ਸੁਖੀ ਵੱਸਦਾ ਹੈ, ਬਾਹਰ ਵੀ ਉਸਨੂੰ ਸੁੱਖ ਮਿਲਦਾ ਹੈ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਗੁਰੂ ਸਾਹਿਬ ਜੀ ਨੇ ਐਸਾ ਗੁਰਮੰਤਰ ਦ੍ਰਿੜ ਕਰਵਾਇਆ ਹੈ ਜਿਸ ਦਾ ਸਦਕਾ ਇੰਨੀਆਂ ਖੁਸ਼ੀਆਂ ਜਿਹੜੀਆਂ ਉਹ ਜੀਵ ਨੂੰ ਪ੍ਰਾਪਤ ਹੁੰਦੀਆਂ ਨੇ। ਜੋ ਲੜੀਵਾਰ ਸ਼ਬਦ ਬਾਣੀ ਵਿੱਚ ਆਇਆ ਹੈ, ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਜਿਨ ਵਿੱਚੋਂ ਭਰਮ ਚੁਕਾਇਆ। ਜਿਸ ਗੁਰੂ ਸਾਹਿਬ ਜੀ ਨੇ ਨਾਮ ਜਪਣ ਤੋਂ ਪਹਿਲਾਂ ਜਿਹੜਾ ਮਨ ਦੇ ਅੰਦਰ ਵਿੱਚੋਂ ਭਰਮ, ਜਿਹੜਾ ਭਰਮ ਸੀ ਨਾ, ਭੁਲੇਖਾ ਸੀ, ਭਈ ਮੈਂ ਨਾਮ ਜਪਾਂ ਤਾਂ ਕਿਸ ਦਾ ਜਪਾਂ, ਜਾਂ ਨਾਮ ਜਪਣ ਨਾਲ ਕੋਈ ਫਾਇਦਾ ਮਿਲੇਗਾ ਜਾਂ ਨਹੀਂ ਮਿਲੇਗਾ, ਜਾਂ ਜਿਹੜਾ ਭਰਮ ਸੀ ਮਨ ਦੇ ਅੰਦਰ, ਸ਼ੱਕ ਸੀ, ਪਾਤਸ਼ਾਹ ਜੀ ਕਹਿੰਦੇ ਚੁੱਕਾਇਆ, ਉਹ ਗੁਰੂ ਸਾਹਿਬ ਨੇ ਚੁੱਕ ਦਿੱਤਾ, ਕਿਰਪਾ ਕਰਕੇ ਖਤਮ ਕਰ ਦਿੱਤਾ। ਬਾਣੀ ਵਿੱਚ ਬਚਨ ਪਾਤਸ਼ਾਹ ਬਖਸ਼ਦੇ ਨੇ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ, ਹਮਰਾ ਭਰਮ ਗਿਆ ਭਉ ਭਾਗਾ, ਜੋ ਰਾਮ ਨਾਮ ਚਿੱਤ ਲੱਗਾ। ਪਾਤਸ਼ਾਹ ਜੀ ਕਹਿੰਦੇ ਆ ਉਦੋਂ ਭਰਮ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਜਦੋਂ ਪਰਮੇਸ਼ੁਰ ਦੇ ਸਰਬ ਵਿਆਪਕ ਪਰਮੇਸ਼ੁਰ ਦੇ ਨਾਮ ਦੇ ਨਾਲ ਲਿਵ ਲੱਗ ਜਾਂਦੀ ਹੈ, ਉਦੋਂ ਆਪਣੇ ਆਪ ਹੀ ਭਰਮ ਜਿਹੜਾ ਹੈ, ਸ਼ੱਕ ਜਿਹੜਾ ਹੈ ਮਨ ਦੇ ਅੰਦਰ, ਪਾਤਸ਼ਾਹ ਜੀ ਕਹਿੰਦੇ ਉਹ ਚੁੱਕਿਆ ਜਾਂਦਾ, ਖਤਮ ਹੋ ਜਾਂਦਾ ਹੈ। ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦੇਖਾਇਆ। ਰਾਮ ਨਾਮ ਹਰ ਕੀਰਤ ਗਾਏ, ਸਰਬ ਵਿਆਪਕ ਪਰਮਾਤਮਾ ਦੇ ਨਾਮ ਨੂੰ, ਉਸ ਦੀ ਕੀਰਤੀ ਨੂੰ ਜਿਨ੍ਹਾਂ ਨੇ ਗਾਇਆ ਹੈ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਰਸਤੇ ਦੇ ਅੰਦਰ ਕਰ ਚਾਨਣ ਮਗ ਦੇਖਾਇਆ। ਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਫਿਰ ਮਗ ਦਾ ਅਰਥ ਹੁੰਦਾ ਹੈ ਮਾਰਗ, ਮਾਰਗ ਦਾ ਅਰਥ ਹੁੰਦਾ ਰਸਤਾ। ਕਰ ਚਾਨਣ ਮਗ ਦੇਖਾਇਆ, ਪਹਿਲਾਂ ਹਨੇਰਾ ਸੀ ਅਤੇ ਰਸਤਾ ਨਹੀਂ ਸੀ ਦਿਸਦਾ, ਪਾਤਸ਼ਾਹ ਜੀ ਕਹਿੰਦੇ ਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਉਹਨਾਂ ਨੂੰ ਸਹੀ ਰਸਤਾ ਜੋ ਹੈ ਉਹ ਦਿਖਾਲ ਦਿੱਤਾ ਹੈ। ਕਿਉਂਕਿ ਗੁਰਬਾਣੀ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਹੀ ਚਾਨਣ ਹੈ। ਮਹਾਰਾਜ ਫਰਮਾਉਂਦੇ ਨੇ, ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਹੀ ਚਾਨਣ ਹੈ। ਫਿਰ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਅੰਦਰ ਕੈਸਾ ਰਸਤਾ ਦਿਖਾਇਆ, ਪਾਤਸ਼ਾਹ ਫਰਮਾਉਂਦੇ ਨੇ ਉੱਥੀ ਪੁਰਾਣ ਕਮਾਈਐ। ਪਾਤਸ਼ਾਹ ਜੀ ਕਹਿੰਦੇ ਜੇ ਕੋਈ ਪੁਸਤਕ ਪੜ੍ਹਦੇ ਹੈ, ਜੇ ਉਹ ਆਪਣੇ ਧਰਮ ਤੋਂ ਹੋਰ ਵੀ ਜਿਹੜੇ ਧਰਮ ਦੀ ਹੈ, ਅਤੇ ਪਾਤਸ਼ਾਹ ਜੀ ਕਹਿੰਦੇ ਦੇਖੋ ਉਹਦੇ ਵਿੱਚੋਂ ਤੱਤ ਜਿਹੜਾ ਉਹ ਲੱਭਣਾ ਚਾਹੀਦਾ ਹੈ, ਅਤੇ ਬਾਕੀ ਜਿਹੜੇ ਫੋਕਟ ਕਰਮ ਕਾਂਡ ਜਿਹੜੇ ਉਹ ਛੱਡ ਦੇਣੇ ਚਾਹੀਦੇ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਉਹਦੇ ਵਿੱਚੋਂ ਤੱਤ ਸਿਧਾਂਤ ਜਿਹੜਾ ਉਹ ਲੱਭਣਾ ਚਾਹੀਦਾ, ਸ਼ੁੱਭ ਗੱਲ ਜਿਹੜੀ ਹੈ ਉਹ ਲੱਭਣੀ ਚਾਹੀਦੀ ਹੈ। ਪਰ ਮਹਾਰਾਜ ਪਾਤਸ਼ਾਹ ਕਹਿੰਦੇ ਇੰਨਾ ਇਨਸਾਨ ਕੌਣ ਹੈ ਜਿਹੜਾ ਮਿਹਨਤ ਕਰਦਾ ਹੈ, ਇਸ ਲਈ ਆਪਣੇ ਧਰਮ ਦੇ ਗ੍ਰੰਥ ਨੂੰ ਪੜ੍ਹੋ, ਵਕਤ ਹੀ ਇੰਨਾ ਕੁ ਕਲਯੁੱਗ ਦੇ ਵਿੱਚ ਮਸਾਂ ਹੀ ਜੀਵਾਂ ਦੇ ਕੋਲ ਹੈ। ਪਾਤਸ਼ਾਹ ਕਹਿੰਦੇ ਪਰ ਉਸਨੂੰ ਪੜ੍ਹ ਕੇ ਉਸ ਦੀ ਕਮਾਈ ਕੀਤੀ ਜਾਏ। ਭਉ ਵੱਟੀ ਇੱਤ ਤਨ ਪਾਈਐ, ਪਾਤਸ਼ਾਹ ਜੀ ਕਹਿੰਦੇ ਸਮਝ ਲਓ ਇੱਕ ਦੀਵਾ ਹੈ ਅਤੇ ਉਸਨੂੰ ਜਗਾ ਕੇ ਰੌਸ਼ਨੀ ਲੈਣੀ ਹੈ। ਅਤੇ ਪਾਤਸ਼ਾਹ ਕਹਿੰਦੇ ਜਦੋਂ ਧਾਰਮਿਕ ਗ੍ਰੰਥ ਨੂੰ ਪੜ੍ਹਦੇ ਹੈ ਅਤੇ ਉਸ ਦੇ ਅੰਦਰ ਜੋ ਸਿੱਖਿਆ ਹੈ ਉਸ ਦੀ ਕਮਾਈ ਕਰਨ ਰੂਪ ਜਿਹੜਾ ਜਦੋਂ ਕਮਾਈ ਕਰਾਂਗੇ, ਸਮਝੋ ਉਹਦੇ ਵਿੱਚ ਜਿਹੜਾ ਹੈ ਉਹ ਦੀਵਾ ਜਿਹੜਾ ਆਪਣੇ ਪਾਸ ਤਿਆਰ ਹੋ ਗਿਆ। ਫਿਰ ਪਾਤਸ਼ਾਹ ਕਹਿੰਦੇ ਭਉ ਵੱਟੀ ਇੱਤ ਤਨ ਪਾਈਐ, ਰੱਬ ਦਾ ਡਰ ਰੱਖਣਾ, ਭਈ ਪਰਮਾਤਮਾ ਜੋ ਹੈ ਉਹ ਸਾਰਿਆਂ ਦੇ ਸਿਰ 'ਤੇ ਹਾਜ਼ਰ ਹੈ, ਸਾਰਿਆਂ ਨੂੰ ਦੇਖਦਾ ਹੈ, ਜੇ ਕੋਈ ਮੇਰੇ ਕੀਤੇ ਵਲ ਛਲ ਨੂੰ, ਹੇਰਾ ਫੇਰੀ ਨੂੰ ਕੋਈ ਨਾ ਦੇਖ ਸਕੇਗਾ ਤਾਂ ਪਰਮਾਤਮਾ 'ਤੇ ਦੇਖੇਗਾ, ਇਹ ਜੋ ਭਉ ਹੈ ਪਰਮਾਤਮਾ ਦਾ। ਮਹਾਰਾਜ ਕਹਿੰਦੇ ਨੇ ਜਿਹਨੇ ਇਹ ਭਉ ਮਨ ਵਿੱਚ ਰੱਖ ਲਿਆ, ਸਮਝ ਲਓ ਉਹਦੇ ਕੋਲ ਉਹਦੀ ਜ਼ਿੰਦਗੀ ਵਿੱਚ ਚਾਨਣ ਹੋਣ ਵਾਸਤੇ ਦੀਵਾ ਤਿਆਰ ਹੋਇਆ ਸੀ, ਉਹਦੇ ਵਿੱਚ ਵੱਟੀ ਵੀ ਪੈ ਗਈ ਹੈ, ਉਹਦੇ ਵਿੱਚ ਵੱਟੀ ਵੀ ਪੈ ਗਈ ਹੈ, ਇੱਕ ਸਟੈਪ ਹੋਰ ਤਾਂ ਚੜ੍ਹ ਗਿਆ ਹੈ। ਭਉ ਵੱਟੀ ਇੱਤ ਤਨ ਪਾਈ ਹੈ। ਫਿਰ ਪਾਤਸ਼ਾਹ ਕਹਿੰਦੇ ਸੱਚ ਬੂਝਣ ਆਣ ਜਲਾਈਐ। ਮਹਾਰਾਜ ਜੀ ਕਹਿੰਦੇ ਸੱਚ ਕੀ ਹੈ ਅਤੇ ਝੂਠ ਕੀ ਹੈ, ਸੱਚ ਨੂੰ ਬੁੱਝਣਾ, ਇਹ ਸਮਝ ਲਵੋ ਜਿਹਨੇ ਸੱਚ ਨੂੰ ਬੁੱਝ ਲਿਆ, ਸਮਝ ਲਿਆ, ਉਹਨੇ ਆਣ ਜਲਾਈਐ, ਉਹਨੇ ਉਸ ਬੱਤੀ ਨੂੰ ਜਿਹੜਾ ਉਹ ਜਲਾ ਵੀ ਲਿਆ ਹੈ, ਦੀਵਾ ਜਿਹੜਾ ਹੈ ਉਹ ਜਗ ਵੀ ਪਿਆ ਹੈ। ਸੱਚ ਬੂਝਣ ਆਣ ਜਲਾਈਐ, ਬਿਨ ਤੇਲ ਦੀਵਾ ਇਉਂ ਜਲੈ, ਬਿਨਾਂ ਤੇਲ ਤੋਂ ਹੀ ਦੀਵਾ ਜਿਹੜਾ ਇਸ ਤਰ੍ਹਾਂ ਫਿਰ ਜਗਦਾ ਹੈ। ਕਰ ਚਾਨਣ ਸਾਹਿਬ ਤੋ ਮਿਲੈ, ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਰਕੇ ਚਾਨਣ ਸ਼ਬਦ ਦੇ ਦੁਆਰਾ ਸਾਹਿਬ ਤੋ ਮਿਲੈ ਅਤੇ ਸਾਹਿਬ ਨੂੰ ਤਾਂ ਮਿਲੀਦਾ ਹੈ, ਇਸ ਤਰ੍ਹਾਂ ਸਾਹਿਬ ਨੂੰ ਮਿਲ ਪਈਦਾ ਹੈ। ਤੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਨ ਫਰਮਾਏ ਕਿ ਰਾਮ ਨਾਮ ਹਰ ਕੀਰਤ ਗਾਏ, ਜਿਨ੍ਹਾਂ ਨੇ ਪਰਮੇਸ਼ੁਰ ਦੀ ਕੀਰਤੀ ਨੂੰ ਗਾਇਆ ਹੈ, ਉਸਤਤੀ ਨੂੰ ਗਾਇਆ ਹੈ, ਮਹਾਰਾਜ ਕਹਿੰਦੇ ਨੇ ਕਰ ਚਾਨਣ ਮਾਘ ਦੇਖਾਇਆ, ਉਹਨਾਂ ਨੂੰ ਪਰਮਾਤਮਾ ਜੀ ਨੇ, ਗੁਰੂ ਸਾਹਿਬ ਜੀ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਚਾਨਣ ਕਰਕੇ, ਰੌਸ਼ਨੀ ਕਰਕੇ ਮਾਘ ਦਿਖਾਇਆ, ਉਹਨਾਂ ਨੂੰ ਰਸਤਾ ਦਿਖਾਲ ਦਿੱਤਾ ਹੈ ਕਿ ਪਰਮਾਤਮਾ ਦੇ ਦਰ ਘਰ ਨੂੰ ਰਸਤਾ ਕਿਹੜਾ ਜਾਂਦਾ ਹੈ। ਕਈ ਵਾਰ ਸਾਧ ਸੰਗਤ ਜੀ, ਜਿੰਨੀ ਕੁ ਮਿਹਰ ਮਹਾਰਾਜ ਜੀ ਨੇ ਕੀਤੀ ਹੁੰਦੀ ਹੈ ਨਾ, ਉਨੀ ਮਿਹਰ ਦਾ ਕਈ ਵਾਰੀ ਪਤਾ ਨਹੀਂ ਲੱਗਦਾ। ਜਿਸ ਤਰ੍ਹਾਂ ਜਿਹੜੇ ਮਾਂ ਬਾਪ ਨੇ ਕਮਾਈ ਕਰਕੇ 5 ਕੁ ਕਿੱਲੇ ਬਣਾ ਕੇ ਦਿੱਤੇ ਹੋਣ ਬੱਚਿਆਂ ਨੂੰ, ਅਤੇ ਉਹ ਬੱਚੇ ਵੀ ਥੋੜ੍ਹੇ ਹੀ ਸਮਝਦੇ, ਕਹਿੰਦੇ ਆ ਵੀ ਆ ਥੋੜ੍ਹੇ ਹੀ ਬਣਾ ਕੇ ਦਿੱਤੇ ਹੈ, ਜੇ ਕਿਤੇ ਹੋਰ ਥੋੜ੍ਹੀ ਬਹੁਤੀ ਮਿਹਨਤ ਸਾਡੇ ਪਿਓ ਨੇ ਕੀਤੀ ਹੁੰਦੀ ਤਾਂ ਹੋਰ ਸਾਨੂੰ ਮਿਲ ਜਾਂਦੇ। ਜਿਹਨੇ 10 ਬਣਾ ਕੇ ਦਿੱਤੇ, ਖਿਆਲ ਉਹਨਾਂ ਦੇ ਮਨ 'ਚ ਵੀ ਉਹੀ ਆਈ ਜਾਂਦਾ, ਜਿਹਨੇ 20 ਬਣਾ ਕੇ ਦਿੱਤੇ ਹੈ ਉਹਦੇ ਮਨ ਵਿੱਚ ਵੀ ਉਹੀ ਆਈ ਜਾਂਦਾ। ਪਰ ਜਿਨ੍ਹਾਂ ਦੀ ਕੁਆਲਿਟੀ ਜਿਹੜੀ ਹੈ ਉਹਦੇ ਵਿੱਚ ਫਰਕ ਹੋਵੇ, ਉਹ ਜੇ ਕਿਤੇ 2 ਕਿੱਲੇ ਵੀ ਮਾਂ ਪਿਓ ਨੇ ਮਿਹਨਤ ਕਰਕੇ ਬਣਾ ਕੇ ਦਿੱਤੇ, ਤਾਂ ਉਹ ਉਹਨਾਂ ਦਾ ਵੀ, ਉਹਨਾਂ 2 ਕਿੱਲਿਆਂ ਦਾ ਵੀ ਜਿਹੜਾ ਬਹੁਤ ਮਨ ਦੇ ਅੰਦਰ ਮਾਤਾ ਪਿਤਾ ਦਾ ਥੈਂਕਸ ਕਰਦੇ ਅਤੇ ਧੰਨਵਾਦ ਸਮਝਦੇ ਵੀ ਜੋ ਵਿਚਾਰਿਆਂ ਨੇ ਕੀਤਾ ਹੈ, ਵਿਚਾਰਿਆਂ ਨੇ ਸਖ਼ਤ ਮਿਹਨਤ ਕਰ ਕਰਕੇ ਸਾਨੂੰ ਇਹ ਦਿੱਤਾ ਹੈ। ਹੁਣ ਜਦ ਆਪਾਂ ਗੁਰੂ ਪਾਤਸ਼ਾਹ ਦੇ ਬਚਨ ਨੂੰ ਕਿਸੇ ਨੂੰ ਵੀ ਪੜ੍ਹਦੇ ਹਾਂ, ਅਤੇ ਕਈ ਵਾਰੀ ਇਨਸਾਨ ਦੀ ਸ਼ਰਧਾ ਜੇ ਨਾ ਬਰਕਰਾਰ ਹੋਵੇ ਅਤੇ ਇਨਸਾਨ ਸੋਚਦਾ ਵੀ ਉਹ ਕਿੱਦਾਂ ਆ, ਮਹਾਰਾਜ ਚਾਨਣ ਕਿਵੇਂ ਕਰਦੇ ਹੋਣਗੇ ਅਤੇ ਕਿਵੇਂ ਰਸਤਾ ਦਿਖਾਉਂਦੇ ਹੋਣਗੇ। ਜਦੋਂ ਬਚਨ ਆਉਂਦਾ ਹੈ ਕਰ ਚਾਨਣ ਮਾਘ ਦੇਖਾਇਆ, ਭਾਈ ਚਾਨਣ ਕਰਕੇ ਅਤੇ ਮਾਘ ਜਿਹੜਾ ਮਾਰਗ ਹੈ ਰਸਤਾ, ਉਹ ਕਿਵੇਂ ਮਹਾਰਾਜ ਦਿਖਾਉਂਦੇ ਹੋਣਗੇ। ਅਤੇ ਜਿਹੜੀ ਬਖਸ਼ਿਸ਼ ਹੋਈ ਹੁੰਦੀ ਕਈ ਵਾਰੀ ਉਹਦਾ ਚੇਤਾ ਹੀ ਨਹੀਂ ਹੁੰਦਾ ਆਪਾਂ ਨੂੰ। ਸਾਧ ਸੰਗਤ ਜੀ, ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਰਨਾਂ 'ਚ ਬੈਠੇ ਹਾਂ ਨਾ, ਅਤੇ ਇਹ ਗੁਰਦੁਆਰੇ ਆਉਣ ਦਾ ਜਿਹੜਾ ਰਾਹ ਹੈ ਅਤੇ ਰਸਤਾ, ਇਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਅਤੇ ਜ਼ਿੰਦਗੀ ਵਿੱਚ ਚਾਨਣ ਕਰਕੇ ਦਿਖਾਇਆ ਹੋਇਆ ਅਤੇ ਆਪਾਂ ਆਏ ਹਾਂ, ਨਹੀਂ ਤਾਂ ਨਹੀਂ ਸੀ ਆਇਆ ਜਾਣਾ। ਸਾਰੀ ਦੁਨੀਆ ਨਹੀਂ ਗੁਰਦੁਆਰੇ ਆਉਂਦੀ, ਸਾਰੇ ਸਿੱਖਾਂ ਦੇ ਘਰ ਵਿੱਚ ਜਨਮ ਲੈਣ ਵਾਲੇ ਵੀ ਗੁਰਦੁਆਰੇ ਨਹੀਂ ਆਉਂਦੇ। ਜਦੋਂ ਚੜ੍ਹਦਾ ਨਾ ਨਵਾਂ ਸਾਲ, ਉਦੋਂ ਤੁਸੀਂ ਦੇਖਦੇ ਜੇ ਇੱਕ ਪਾਸੇ ਕਹਿ ਦਿੰਦੇ ਗੁਰਦੁਆਰੇ ਬੜੇ ਬਣ ਗਏ ਹੈ, ਭਾਵੇਂ ਬੜੇ ਬਣ ਗਏ ਪਰ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਰਾਤ ਨੂੰ 4-4 ਲਾਈਨਾਂ ਲੱਗਦੀਆਂ ਜਦੋਂ ਨਵਾਂ ਸਾਲ ਚੜ੍ਹਦਾ ਹੈ। ਇਹਦਾ ਮਤਲਬ ਸਾਰੇ ਬੰਦੇ ਉਦੋਂ ਆਉਂਦੇ ਹੈ ਵੀ ਚਲੋ ਸਾਲ ਚੜ੍ਹਨ ਵਾਲਾ ਹੈ ਅਤੇ ਜਾ ਆਈਏ, ਉਦੋਂ ਸਾਰੇ ਗੁਰਦੁਆਰੇ ਬਿਜੀ ਹੋ ਜਾਂਦੇ ਆ। ਉਹਦੇ ਤੋਂ ਇਹ ਪ੍ਰਤੀਤ ਹੁੰਦਾ ਵੀ ਮੈਨੂੰ ਲੱਗਦਾ 5% ਵੀ ਆਪਣੇ ਕਮਿਊਨਿਟੀ ਵਾਲੇ ਜਿਹੜੇ ਉਹ ਗੁਰਦੁਆਰੇ ਨਹੀਂ ਆਉਂਦੇ। ਜੇ ਉਦੋਂ ਦੀ ਰੇਸ਼ੋ ਦੇ ਨਾਲ ਹਿਸਾਬ ਨਾਲ ਲਾਈਏ, 5% ਵੀ ਜਿਹੜੀ ਕਮਿਊਨਿਟੀ ਆ ਉਹ ਡੇਲੀ ਰੋਜ਼ਾਨਾ ਗੁਰਦੁਆਰੇ ਨਹੀਂ ਆਉਂਦੇ, 2% 3% ਹੀ ਸ਼ਾਇਦ ਹੋਣਗੇ। ਅਤੇ ਜਿਹੜੇ ਫਿਰ ਆਉਂਦੇ ਨੇ ਸਾਧ ਸੰਗਤ ਜੀ, ਉਹਨਾਂ ਨੂੰ ਇਹ ਪਾਤਸ਼ਾਹ ਨੇ ਕਰ ਚਾਨਣ ਮਾਘ ਦਿਖਾਇਆ, ਉਹਨਾਂ ਨੂੰ ਚਾਨਣ ਕਰਕੇ ਅਤੇ ਰਸਤਾ ਦਿਖਾ ਲਿਆ ਹੁੰਦਾ ਅਤੇ ਉਹ ਆਉਂਦੇ ਨੇ। ਇਹ ਕਿਰਪਾ ਜਿਹੜੀ ਹੈ ਗੁਰੂ ਨੇ ਸਾਡੇ 'ਤੇ ਅੱਗੇ ਕੀਤੀ ਹੁੰਦੀ ਹੈ, ਇਸ ਕੀਤੀ ਹੋਈ ਕਿਰਪਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਮਹਾਰਾਜ ਪਾਤਸ਼ਾਹ ਤੁਸੀਂ ਬਹੁਤ ਮਿਹਰ ਕਰਦੇ ਜੇ, ਆਪਣੇ ਦਰਸ਼ਨ ਕਰਵਾਉਂਦੇ ਜੇ, ਆਪਣੇ ਚਰਨਾਂ ਵਿੱਚ ਲਿਆਉਂਦੇ ਜੇ, ਇਹ ਤੁਸੀਂ ਮਿਹਰ ਸਾਡੇ 'ਤੇ ਕੀਤੀ ਹੈ। ਜੇ ਸਮਝ ਆ ਜਾਏ ਅਤੇ ਇਹ ਜਿਹੜੀ ਮਾਤਾ ਪਿਤਾ ਸਰੂਪ ਗੁਰੂ ਨੇ ਮਿਹਰ ਕੀਤੀ ਹੈ ਉਹਦਾ ਹੀ ਥੈਂਕਸ ਆ ਜਾਣਾ ਮਨ ਵਿੱਚ, ਅਤੇ ਜੇ ਨਾ ਸਮਝ ਆਏ ਅਤੇ ਭਾਵੇਂ ਬਹੁਤ ਕੁਛ ਮਿਲਿਆ ਹੋਵੇ ਤਾਂ ਫਿਰ ਵੀ ਥੈਂਕਸ ਨਹੀਂ ਆਉਂਦਾ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਭਾਈ ਘਰ ਚਾਨਣ ਮਾਘ ਦਿਖਾਇਆ, ਗੁਰੂ ਸਾਹਿਬ ਨੇ ਰੌਸ਼ਨੀ ਕਰਕੇ ਅਤੇ ਇਹ ਰਾਹ ਜਿਹੜਾ ਇਹ ਆਪਣੇ ਚਰਨਾਂ ਵਾਲੇ ਪਾਸੇ ਆਉਣ ਵਾਲਾ ਇਹ ਦਿਖਾ ਲਿਆ, ਇਹ ਸਾਡੀ ਜ਼ਿੰਦਗੀ ਦੀ ਬਾਹਰਲੀ ਗਤੀ ਹੈ। ਅਤੇ ਜਦੋਂ ਹੋਰ ਇਸ ਬਖਸ਼ਿਸ਼ ਦਾ ਫਾਇਦਾ ਲੈ ਕੇ, ਜਿਨ੍ਹਾਂ ਨੇ ਇਹ ਮਿਹਰ ਹੋਈ ਦਾ ਫਾਇਦਾ ਲੈ ਕੇ ਹੋਰ ਕਮਾਈਆਂ ਕਰ ਲੈਣੀਆਂ, ਉਹਨਾਂ ਨੂੰ ਫਿਰ ਮਰਨ ਤੋਂ ਬਾਅਦ ਮਹਾਰਾਜ ਫਿਰ ਉਸ ਆਤਮਾ ਨੂੰ, ਰੂਹ ਨੂੰ ਸੱਚਖੰਡ ਦਾ ਰਾਹ ਦਿਖਾਲ ਦਿੰਦੀ ਹੈ। ਫਿਰ ਰਸਤੇ ਦੇ ਵਿੱਚ ਚਾਨਣ ਕਰਕੇ ਇਹ ਫਿਰ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੇ ਨਿੱਜ ਅਸਥਾਨ ਸੱਚਖੰਡ ਦੇ ਵਿੱਚ ਜਾ ਪਹੁੰਚਦੀ ਹੈ। ਤੋ ਪਾਤਸ਼ਾਹ ਫਰਮਾਉਂਦੇ ਨੇ ਇਹ ਹੁੰਦਾ ਕਿਵੇਂ ਹੈ, ਰਾਮ ਨਾਮ ਹਰ ਕੀਰਤ ਗਾਏ, ਕੀਰਤੀ ਗਾਉਣ ਦੇ ਨਾਲ, ਪਰਮੇਸ਼ਰ ਦੀ ਕੀਰਤੀ ਕਰਨ ਦੇ ਨਾਲ। ਕੀਰਤੀ ਗੁਰੂ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਜਿਹੜੀ ਰੱਬ ਦੀ ਕੀਰਤੀ ਹੈ ਅਤੇ ਸਾਧ ਸੰਗਤ ਵਿੱਚ ਬੈਠ ਕੇ ਕਰਨੀ ਤਾਂ ਜਾਂ ਸੁਣਨੀ, ਮਹਾਰਾਜ ਜੀ ਕਹਿੰਦੇ ਸਿਰ ਕਰਮਨ ਕੈ ਕਰਮਾ, ਜਿੰਨੇ ਵੀ ਜਗਤ ਦੇ ਉੱਤੇ ਚੰਗੇ ਕਰਮ ਮੰਨੇ ਜਾਂਦੇ ਨੇ ਉਹ ਵੀ ਚੰਗੇ ਹੋਣਗੇ ਬੇਸ਼ੱਕ, ਪਰ ਉਹਨਾਂ ਦੇ ਸਿਰ ਕਰਮਨ ਕੈ ਕਰਮਾ, ਉਹਨਾਂ ਸਭਨਾਂ ਤੋਂ ਇਹ ਉੱਚਾ ਕਰਮ ਹੈ। ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਮਹਾਰਾਜ ਕਹਿੰਦੇ ਹੁੰਦੇ ਨੇ ਪ੍ਰਾਪਤ ਉਹਨੂੰ, ਪਾਤਸ਼ਾਹ ਜੀ ਕਹਿੰਦੇ ਜਿਸ ਪੁਰਬ ਲਿਖੇ ਕਾ ਲਹਿਣਾ, ਜਿਸ ਦੀ ਜ਼ਿੰਦਗੀ ਵਿੱਚ ਪੂਰਬਲੇ ਕਰਮਾਂ ਦਾ ਇਹ ਸ਼ੁਭ ਲੇਖ ਲਿਖਿਆ ਹੋਇਆ ਹੈ, ਇਹ ਕੀਰਤ ਐਸੀ ਹੈ। ਪਾਤਸ਼ਾਹ ਫਰਮਾਉਂਦੇ ਨੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਹੇ ਮੇਰੀ ਰਸਨਾ ਐ ਜ਼ੁਬਾਨ ਰੱਬ ਦੀ ਕੀਰਤੀ ਨੂੰ ਗਾਣਾ ਕਰ। ਅਨਕ ਬਾਰ ਕਰ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਵਸਨਾ। ਪਾਤਸ਼ਾਹ ਜੀ ਕਹਿੰਦੇ ਜਿੱਥੇ ਪਰਮਾਤਮਾ ਦੇ ਗੁਰੂ ਜੀ ਦੇ ਚਰਨ ਹਿਰਦੇ ਵਿੱਚ ਵਸਾਉਣੇ ਹੈ ਉੱਥੇ ਗੁਰੂ ਪਾਤਸ਼ਾਹ ਦੀ ਸਾਧ ਸੰਗਤ ਦਾ ਵੀ ਮਨ ਵਿੱਚ ਸਤਿਕਾਰ ਰੱਖਣਾ ਹੈ। ਸਾਧ ਸੰਗਤ ਨੂੰ ਵੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੈ ਰੁੱਖਾ ਨਹੀਂ ਬੋਲਣਾ, ਮਨ ਦੇ ਅੰਦਰ ਬੰਦਨਾ ਹੀ ਕਰਨੀ ਹੈ ਵੀ ਇਹ ਵੀ ਸਤਿਕਾਰਯੋਗ ਹੈ, ਮੇਰੇ ਗੁਰੂ ਜੀ ਦੇ ਪਿਆਰੇ ਹੈ, ਮੇਰੇ ਗੁਰੂ ਜੀ ਦੀ ਸੰਗਤ ਹੈ। ਤੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੜੀਵਾਰ ਆਏ ਹੋਏ ਸ਼ਬਦ ਦੇ ਵਿੱਚ ਇਹ ਬਚਨ ਆ ਰਹੇ ਨੇ, ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ। ਉਹਨਾਂ ਜਗਿਆਸੂ ਪੁਰਖਾਂ ਦੇ ਅੰਦਰ ਜਿਨ੍ਹਾਂ ਦੇ ਅੰਤਰ ਨਾਮ ਵਸਾਇਆ, ਜਿਨ੍ਹਾਂ ਦੇ ਅੰਦਰ ਨਾਮ ਦਾ ਵਾਸਾ ਹੋ ਗਿਆ, ਪਾਤਸ਼ਾਹ ਜੀ ਕਹਿੰਦੇ ਪਤਾ ਕਿਵੇਂ ਹੋਇਆ, ਹਉ ਮੈਂ ਮਾਰ ਏਕ ਲਿਵ ਲਾਗੀ, ਜਿਨ੍ਹਾਂ ਨੇ ਹਉਮੇ ਨੂੰ ਮਾਰਿਆ ਅਤੇ ਏਕ ਲਿਵ ਲਾਗੀ ਇੱਕ ਸ਼ਬਦ ਦੇ ਵਿੱਚ ਹੀ ਇੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਜਿਨ੍ਹਾਂ ਦੀ ਲਿਵ ਲੱਗ ਗਈ ਹੈ। ਕਿਉਂਕਿ ਪਾਤਸ਼ਾਹ ਨੇ ਇਹ ਪੱਕਾ ਹੀ ਜਿਹੜਾ ਬਚਨ ਹੈ ਇਹ ਦੱਸਿਆ ਹੋਇਆ ਭਈ ਜਿੰਨੀ ਦੇਰ ਹਿਰਦੇ ਵਿੱਚ ਹਉਮੇ ਹੈ ਉਨੀ ਦੇਰ ਨਾਮ ਦਾ ਵਾਸਾ ਨਹੀਂ ਹੋ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸਹਿ ਇੱਕ ਠਾਏ। ਨਾਮ ਦਾ ਅਤੇ ਹਉਮੇ ਦਾ ਆਪਸ ਵਿੱਚ ਪਾਤਸ਼ਾਹ ਕਹਿੰਦੇ ਬਹੁਤ ਵੱਡਾ ਵਿਰੋਧ ਹੈ, ਬੜੀ ਵੱਡੀ ਦੁਸ਼ਮਣੀ ਹੈ, ਇਹ ਇਕੱਠੇ ਨਹੀਂ ਰਹਿ ਸਕਦੇ ਇੱਕ ਥਾਂ ਦੇ ਉੱਤੇ, ਦੋਏ ਨਾ ਵਸਹਿ ਇੱਕ ਠਾਏ। ਮਹਾਰਾਜ ਜੀ ਕਹਿੰਦੇ ਇਹ ਉੱਥੇ ਨਾਮ ਦਾ ਵਾਸਾ ਹੁੰਦਾ ਹੈ, ਹਉਮੈ ਮਾਰ ਏਕ ਲਿਵ ਲਾਗੀ, ਜਿਨ੍ਹਾਂ ਨੇ ਹਉਮੇ ਨੂੰ ਅੰਦਰੋਂ ਮਾਰ ਦਿੱਤਾ ਹੈ। ਤੋ ਫਿਰ ਕਈ ਵਾਰ ਇੱਕ ਬਚਨ ਨੂੰ ਹੀ ਲੱਭਣ ਅਤੇ ਕਮਾਉਣ ਦੇ ਵਾਸਤੇ ਫਿਰ ਉਹਦੀ ਸਰਚ ਆਪ ਕਰਨੀ ਪੈਂਦੀ ਹੈ, ਜਿਵੇਂ ਲੋੜ ਜੋਗੀ ਪੜ੍ਹਾਈ ਤਾਂ ਸਕੂਲ ਵਿੱਚ ਹੋ ਹੀ ਜਾਂਦੀ ਹੈ, ਲੋੜ ਜੋਗਾ ਲੈਕਚਰ ਤਾਂ ਲੈਕਚਰਾਰ ਜਾਂ ਅਧਿਆਪਕ ਦੇ ਕੇ ਆਪਣਾ ਟਾਈਮ ਪਾਸ ਕਰਕੇ ਚੱਲਿਆ ਜਾਂਦਾ ਹੈ, ਅਤੇ ਜਿਨ੍ਹਾਂ ਵਿਦਿਆਰਥੀਆਂ ਦੀਆਂ ਕੁਝ ਖਾਸ ਖਾਹਿਸ਼ਾਂ ਹੁੰਦੀਆਂ ਹੈ ਉਹ ਆਪਣੇ ਤਰੀਕੇ ਨਾਲ ਵੀ ਸਰਚ ਕਰਦੇ ਰਹਿੰਦੇ ਹੈ। ਇਸੇ ਤਰੀਕੇ ਦੇ ਨਾਲ ਜੇ ਪਾਤਸ਼ਾਹ ਇਹ ਫਰਮਾ ਰਹੇ ਨੇ ਕਿ ਉਨੀ ਦੇਰ ਨਾਮ ਨਹੀਂ ਵਸਦਾ ਜਿੰਨੀ ਦੇਰ ਹਉਮੇ ਨਹੀਂ ਮਰਦੀ, ਹਉਮੇ ਨੂੰ ਮਾਰਨ ਦੇ ਲਈ ਫਿਰ ਆਪ ਖੋਜ ਕਰਦੇ ਰਹਿਣਾ ਚਾਹੀਦਾ, ਬਾਰ ਬਾਰ ਕਥਾ ਸੁਣਨੀ ਚਾਹੀਦੀ ਹੈ, ਕੋਈ ਕਥਾ 'ਚੋਂ ਬਚਨ ਦਾ ਪਤਾ ਲੱਗ ਜਾਏ, ਬਾਰ ਬਾਰ ਗੁਰੂ ਕੇ ਸ਼ਬਦ ਪੜ੍ਹਨੇ ਚਾਹੀਦੇ, ਕੁਝ ਸ਼ਬਦਾਂ ਦੇ ਵਿੱਚੋਂ ਗਿਆਨ ਹੋ ਜਾਏ, ਬਾਰ ਬਾਰ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਗੁਰੂ ਸਾਹਿਬ ਜੀ ਵੈਸੇ ਬਖਸ਼ਿਸ਼ ਕਰਨ, ਰਹਿਮਤ ਕਰਨ। ਅਤੇ ਹਉਮੇ ਜਦੋਂ ਮਰ ਜਾਏ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹਉਮੈ ਮਰ ਜਾਏ ਅਤੇ ਫਿਰ ਪਰਮਾਤਮਾ ਦੇ ਨਾਮ ਦਾ ਅੰਦਰ ਵਾਸਾ ਹੁੰਦਾ ਹੈ। ਹਉਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ। ਹਉਮੇ ਮਾਰਨ ਵਾਸਤੇ ਪਹਿਲਾਂ ਇਹ ਲੱਭਣਾ ਪਏਗਾ ਭਈ ਹਉਮੇ ਕਰਦੇ ਅਸੀਂ ਕਿਸ ਕਿਸ ਗੱਲ ਦੀ ਹੈ, ਹਉਮੇ ਸਾਨੂੰ ਆਉਂਦੀ ਕਿਸ ਕਿਸ ਚੀਜ਼ ਦੀ ਹੈ। ਤਿੰਨ ਚਾਰ ਚੀਜ਼ਾਂ ਦਾ ਤਾਂ ਫਰੀਦ ਕਬੀਰ ਸਾਹਿਬ ਜੀ ਨੇ ਬੜਾ ਸੋਹਣਾ ਨਿਰਣਾ ਦਿੱਤਾ ਹੋਇਆ, ਤਿੰਨ ਚਾਰ ਪੱਖ 'ਤੇ ਉਹਨਾਂ ਨੇ ਦੱਸੇ ਹੋਏ ਹੈ, ਅਤੇ ਫਿਰ ਇੱਕ ਸਲੋਕ ਵਿੱਚ ਉਹਨਾਂ ਨੇ ਸਾਂਝਾ ਮੀਂਜਾ ਸਾਰਾ ਹੀ ਸਾਰਿਆਂ ਹੀ ਕੰਮਾਂ ਦੀ ਜਿਹੜੀ ਹਉਮੇ ਕਰਦੇ ਹਾਂ ਆਪਾਂ ਉਹ ਉਹਨਾਂ ਨੇ ਇਕੱਠੀ ਫਿਰ ਇੱਕ ਸਲੋਕ ਵਿੱਚ ਆਖ ਦਿੱਤੀ। ਪਹਿਲਾਂ ਤਾਂ ਇੱਕ ਸਲੋਕ ਵਿੱਚ ਉਹਨਾਂ ਨੇ ਆਖਿਆ ਵੀ ਬੰਦੇ ਨੂੰ ਇਨਸਾਨ ਨੂੰ ਆਪਣੇ ਸਰੀਰ ਦਾ ਹੀ ਬੜੀ ਵੱਡੀ ਹਉਮੇ ਹੈ, ਸਰੀਰ ਦਾ ਬੜਾ ਹੰਕਾਰ ਹੈ, ਅਤੇ ਉਹ ਕਹਿੰਦੇ ਨੇ ਕਬੀਰ ਗਰਭ ਨਾ ਕੀਜੀਏ, ਹਉਮੇ ਦਾ ਦੂਜਾ ਨਾਂ ਗਰਬ ਵੀ ਹੈ। ਗਰਬ ਹੰਕਾਰ ਨੂੰ ਕਹਿੰਦੇ ਆ। ਹਉਮੇ, ਹੰਕਾਰ, ਹਉਂ, ਮੈਂ, ਇਹ ਸਾਰੀਆਂ ਚੀਜ਼ਾਂ ਹਨ। ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ। ਚਮੜਾ ਜਿਹੜਾ ਹੈ ਉਹਦੇ ਵਿੱਚ ਹੱਡੀਆਂ ਲਪੇਟੀਆਂ ਹੋਈਆਂ ਨੇ। ਇਹ ਸਰੀਰ ਕੋਈ ਬਹੁਤੀ ਮਨਿਆਦ ਵਾਲੀ ਚੀਜ਼ ਨਹੀਂ, ਇਹਦੀ ਕੋਈ ਬਹੁਤੀ ਵੈਲਿਊ ਨਹੀਂ ਹੈਗੀ। ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਤਰ। ਹੈਵਰ ਘੋੜਿਆਂ ਦਾ ਨਾਮ ਹੈ। ਘੋੜੇ 'ਤੇ ਬੈਠੇ ਹੋਏ ਜਿਹੜੇ ਜਿਹੜੇ ਬਾਦਸ਼ਾਹ ਦੇ ਨਾਲ ਨਾਲ ਛਤਰ ਝੁੱਲਦਾ ਵੀ ਜਾਂਦਾ ਹੁੰਦਾ ਸੀ। ਅਤੇ ਫੁੰਨ ਧਰਨੀ ਗਾਡ, ਅਤੇ ਉਹ ਵੀ ਅਖੀਰ ਨੂੰ ਧਰਤੀ ਖੋਦ ਕੇ ਅਤੇ ਉਹਦੇ ਵਿੱਚ ਉਹਦੀ ਲਾਸ਼ ਦੱਬਣੀ ਪੈ ਗਈ। ਭਾਵ ਉਹ ਵੀ ਚਲੇ ਗਏ, ਉਹ ਵੀ ਨਾ ਇੱਥੇ ਰਹੇ। ਫਿਰ ਉਹ ਕਹਿੰਦੇ ਨੇ ਕਬੀਰ ਸਾਹਿਬ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਸੁਰੰਗ, ਦੇਹੀ ਦੇ ਬਾਰੇ ਫਿਰ ਉਹਨਾਂ ਗੱਲ ਕੀਤੀ। ਸੁਰੰਗ ਦਾ ਅਰਥ ਹੁੰਦਾ ਹੈ ਰੰਗ, ਆਪਾਂ ਸਮਝਦੇ ਰੰਗ ਕਲਰ ਨੂੰ ਕਹਿੰਦੇ ਹੈ। ਅਤੇ ਸੋ ਲਾ ਕੇ ਵੀ ਜੇ ਸੋਹਣਾ ਰੰਗ ਹੈ ਤਾਂ, ਜੇ ਰੱਬ ਨੇ ਸੋਹਣਾ ਰੰਗ ਦੇ ਦਿੱਤਾ ਹੈ। ਕਬੀਰ ਸਾਹਿਬ ਕਹਿੰਦੇ ਇਹਦਾ ਹੰਕਾਰ ਨਾ ਕਰੀਏ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ। ਕਬੀਰ ਜੀ ਕਹਿੰਦੇ ਆ ਜੇ ਕੋਈ 10-20 ਸਾਲ 25-40 ਸਾਲ ਜਿਹੜੇ ਹੁੰਦੇ ਨਾ, ਇਹ ਰੱਬ ਦੇ ਭਗਤਾਂ ਨੂੰ ਅੱਜ ਕੱਲ੍ਹ ਹੀ ਦਿਸਦਾ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਵੀ ਟਾਈਮ ਆਉਂਦਿਆਂ ਕੋਈ ਵਕਤ ਨਹੀਂ ਲੱਗਦਾ, ਇੰਨੇ ਕੁ ਸਾਲ ਜਿਹੜੇ ਇਹ ਐਵੇਂ ਹੀ ਲੰਘ ਜਾਂਦੇ ਆ। ਉਹ ਫਿਰ ਅੱਜ ਕੱਲ੍ਹ ਹੀ ਕਹਿੰਦੇ ਇਹਨੂੰ। ਉਹ ਕਹਿੰਦੇ ਆਜ ਕਾਲ ਤਜ ਜਾਹੋਗੇ। ਉਹ ਕਹਿੰਦੇ ਅੱਜ ਭਲਕ ਹੀ ਤੁਸੀਂ ਇਹ ਮਨੁੱਖ ਇਸ ਸਰੀਰ ਨੂੰ ਛੱਡ ਜਾਓਗੇ। ਜਿਉਂ ਕਾਂ ਚੁਰੀ ਭੁਯੰਗ, ਭੁਯੰਗ ਨਾਮ ਸੱਪ ਦਾ ਅਤੇ ਕਾਂ ਚੁਰੀ ਉਸ ਦੀ ਕੁੰਜ ਦਾ। ਉਹ ਕਹਿੰਦੇ ਜਿਵੇਂ ਸੱਪ ਕੁੰਜ ਲਾ ਕੇ ਅਤੇ ਆਪ ਅਗਾਂਹ ਲੰਘ ਜਾਂਦਾ, ਅਤੇ ਕੁੰਜ ਵੀ ਐਂ ਲੱਗਦੀ ਰਹਿੰਦੀ ਜਿਵੇਂ ਸੱਪ ਵਰਗੀ ਹੁੰਦੀ, ਸੱਪ ਹੀ ਆ ਸ਼ਾਇਦ, ਪਰ ਉਹ ਸੱਪ ਹੁੰਦਾ ਨਹੀਂ। ਇਵੇਂ ਉਹ ਕਹਿੰਦੇ ਦੇਹੀ ਨੂੰ ਛੱਡ ਕੇ ਆਤਮਾ ਵਿੱਚੋਂ ਨਿਕਲ ਕੇ ਚਲੀ ਜਾਂਦੀ ਹੈ। ਦੇਹੀ ਐਂ ਲੱਗਦੀ ਰਹਿੰਦੀ ਵੀ ਇਹ ਫਲਾਣਾ ਹੀ ਹੈ, ਪਰ ਉਹ ਕਹਿੰਦੇ ਉਹ ਫਲਾਣਾ ਨਹੀਂ ਹੁੰਦਾ, ਉਹ ਤਾਂ ਵਿੱਚੋਂ ਨਿਕਲ ਗਿਆ ਹੁੰਦਾ ਹੈ, ਉਹ ਤਾਂ ਕੁੰਜ ਹੀ ਪਈ ਹੁੰਦੀ ਹੈ। ਉਹ ਕਹਿੰਦੇ ਆਜ ਕੱਲ੍ਹ ਤਜ ਜਾਹੋਗੇ ਜਿਉਂ ਕਾਂ ਚੁਰੀ ਭੁਯੰਗ। ਫਿਰ ਉਹ ਕਹਿੰਦੇ ਨੇ ਹਉਮੈ ਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ ਵੀ ਪਾਤਸ਼ਾਹ ਕਹਿੰਦੇ ਨੇ ਹਉਮੈ ਮਾਰ, ਜਦ ਤੱਕ ਕਿ ਮਰਦੀ ਨਹੀਂ ਤਦ ਤੱਕ ਨਾਮ ਦਾ ਵਾਸਾ ਨਹੀਂ ਹੁੰਦਾ। ਫਿਰ ਕਬੀਰ ਸਾਹਿਬ ਕਹਿੰਦੇ ਵੀ ਆਪਣੇ ਮਕਾਨ ਦਾ, ਘਰ ਦਾ ਹੰਕਾਰ ਬੰਦੇ ਨੂੰ ਆ ਜਾਂਦਾ ਹੈ ਵੀ ਮੇਰਾ ਚੰਗਾ ਹੈ ਅਤੇ ਮੇਰੇ ਫਲਾਣੇ ਰਿਸ਼ਤੇਦਾਰ ਦਾ ਮਾੜਾ ਹੈ, ਜਾਂ ਮੇਰੇ ਫਲਾਣੇ ਦੋਸਤ ਦਾ ਮਾੜਾ ਹੈ। ਕਬੀਰ ਜੀ ਕਹਿੰਦੇ ਹੈ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ। ਆਵਾਸ ਦਾ ਅਰਥ ਹੈ ਰਿਹਾਇਸ਼। ਉਹ ਕਹਿੰਦੇ ਉੱਚੀ ਹੈ, ਮੰਨ ਲਓ 2 ਮੰਜ਼ਲੀ ਹੈ, 3 ਮੰਜ਼ਲੀ ਹੈ, 4 ਮੰਜ਼ਲੀ ਹੈ। ਉਹ ਕਹਿੰਦੇ ਉੱਚਾ ਦੇਖ ਆਵਾਸ, ਉੱਚੀ ਰਿਹਾਇਸ਼ ਵਾਲਾ ਮਕਾਨ ਦੇਖ ਕੇ ਹੰਕਾਰ ਨਾ ਕਰੀਏ। ਉਹ ਕਹਿੰਦੇ ਨੇ ਆਜ ਕਾਲ ਭੁਏਂ ਲੇਟਣਾ ਉੱਪਰ ਜਾਮੈ ਘਾਸ। ਉਹ ਕਹਿੰਦੇ ਅਖੀਰ ਨੂੰ ਮਨੁੱਖ ਜਿਹੜਾ ਭੁੰਜੇ ਲਟਾ ਦਿੱਤਾ ਜਾਂਦਾ ਹੈ, ਅਤੇ ਉੱਪਰ ਜਾਮੈ ਘਾਸ, ਉੱਪਰ ਘਾਹ ਅਤੇ ਬਾਲਣ ਆਦਿਕ ਪਾਇਆ ਜਾਂਦਾ ਹਿੰਦੁਸਤਾਨ ਦੇ ਅੰਦਰ ਜਦੋਂ ਸੰਸਕਾਰ ਹੁੰਦਾ ਬੰਦੇ ਦਾ। ਉਹ ਕਹਿੰਦੇ ਨੇ ਉੱਪਰ ਜਾਮੈ ਘਾਸ, ਉੱਪਰ ਘਾਹ ਪਾਇਆ ਜਾਂਦਾ ਹੈ, ਲੱਕੜਾਂ 'ਤੇ ਇੱਤ ਆਦਿਕ ਬਾਲਣ ਪਾਇਆ ਜਾਂਦਾ ਹੈ, ਅਤੇ ਰਿਹਾਇਸ਼ ਜਿਹੜੀ ਉਹਦੇ ਵਿੱਚ ਉਹ ਬੰਦਾ ਜਿਹੜਾ ਮੁੜ ਕੇ ਆਉਂਦਾ ਨਹੀਂ, ਉਹ ਤਾਂ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਇਹ ਵੀ ਉਹਨਾਂ ਨੇ ਨਿਰਣਾ ਕਰ ਦਿੱਤਾ ਵੀ ਇਹ ਵੀ ਹੰਕਾਰ ਬੰਦੇ ਨੂੰ ਸਤਾਉਂਦਾ ਹੈ, ਇਸ ਹੰਕਾਰ ਤੋਂ ਬਚਣ ਦੀ ਲੋੜ ਹੈ। ਫਿਰ ਉਹਨਾਂ ਨੇ ਸੋਚਿਆ ਵੀ ਕਿੰਨੀਆਂ ਕੁ ਗੱਲਾਂ ਗਿਣਾਂਗੇ ਆਪਾਂ, ਇੱਕ ਇੱਕ ਗੱਲ ਕਿੰਨੀ ਕੁ ਗਿਣਾਂਗੇ। ਉਹਨਾਂ ਨੇ ਅਖੀਰ 'ਤੇ ਇੱਕੋ ਬਚਨ ਕਰ ਦਿੱਤਾ। ਉਹ ਕਹਿੰਦੇ ਕਬੀਰ ਗਰਬ ਨਾ ਕੀਜੀਐ, ਹੰਕਾਰ ਨਾ ਕਰੀਏ। ਰੰਕ ਨਾ ਹੱਸੀਐ ਕੋਏ। ਰੰਕ ਨਾਮ ਹੁੰਦਾ ਗਰੀਬ ਦਾ। ਗਰੀਬ ਨੂੰ ਕਦੇ ਵੀ ਹੱਸੀਏ ਨਾ। ਭਾਵ ਉਹ ਕਹਿੰਦੇ ਹੰਕਾਰ ਤਾਂ ਫਿਰ ਚੰਗੇ ਕੱਪੜਿਆਂ ਦਾ ਵੀ ਆ ਜਾਣਾ ਹੈ, ਹੰਕਾਰ ਤਾਂ ਹੱਥ ਵਿੱਚ ਪਾਈ ਮੁੰਦਰੀ ਦਾ ਵੀ ਆ ਜਾਣਾ ਹੈ, ਹੰਕਾਰ ਜਿਹੜਾ ਉਹ ਤਾਂ ਕਈਆਂ ਚੀਜ਼ਾਂ ਦਾ ਇਸ ਤਰ੍ਹਾਂ ਆਈ ਜਾਏਗਾ। ਉਹਨਾਂ ਇੱਕੋ ਗੱਲ ਅਖੀਰ 'ਤੇ ਕਰ ਦਿੱਤੀ। ਉਹ ਕਹਿੰਦੇ ਰੰਕ, ਰੰਕ ਨਾਮ ਹੁੰਦਾ ਗਰੀਬ ਦਾ, ਜਿਹਦੇ ਪਾਸ ਕੁਝ ਨਹੀਂ। ਉਹ ਕਹਿੰਦੇ ਕਦੇ ਉਸ ਤਰ੍ਹਾਂ ਦੇ ਗਰੀਬ ਨੂੰ ਕਿਸੇ ਵੀ ਉਹਦੇ ਹਾਲਤ ਵੱਲ ਦੇਖ ਕਰਕੇ ਕਦੇ ਹੱਸੀਏ ਨਾ, ਮਖੌਲ ਨਾ ਕਰੀਏ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਅਜੈ ਸੋ ਨਾਓ ਸਮੁੰਦਰ ਮਹਿ। ਨਾਓ, ਇਹ ਨਾਓ ਨਾਮ ਜਿਹੜਾ ਇਹ ਬੇੜੀ ਦਾ ਹੈ, ਬੇੜੀ ਦਾ। ਉਹ ਕਹਿੰਦੇ ਤੇਰੀ ਜ਼ਿੰਦਗੀ ਚੱਲ ਰਹੀ ਹੈ ਇਹ ਇਨਸਾਨ, ਅਤੇ ਬੇੜੀ ਅਜੇ ਵਿਚਕਾਏ ਚੱਲ ਰਹੀ, ਕਿਨਾਰੇ ਤਾਂ ਲੱਗੀ ਨਹੀਂ। ਅਤੇ ਜਿਹੜੀ ਬੇੜੀ ਵਿਚਕਾਏ ਚੱਲ ਰਹੀ ਹੈ, ਉਹ ਕਹਿੰਦੇ ਅਜੇ ਕੀ ਪਤਾ ਉਹਨੇ ਕਿਨਾਰੇ ਲੱਗਣ ਤੋਂ ਪਹਿਲਾਂ ਕਿਤੇ ਉਲਟੀ ਨਾ ਜਾਣਾ ਹੋਵੇ, ਕਿਨਾਰੇ ਲੱਗਣ ਤੋਂ ਪਹਿਲਾਂ ਉਹਦੇ 'ਚ ਕਿਤੇ ਛੇਕ ਹੀ ਨਾ ਹੋ ਜਾਏ ਅਤੇ ਪਾਣੀ ਭਰ ਕੇ ਹੀ ਨਾ ਡੁੱਬ ਜਾਏ। ਕਿਨਾਰੇ ਲੱਗਣ ਤੋਂ ਪਹਿਲਾਂ ਕਿਤੇ ਕੋਈ ਤਕੜਾ ਮਗਰਮੱਛ ਛੱਲਾਂ ਮਾਰ ਕੇ ਨਾ ਉਹਨੂੰ ਪਲਟਾ ਦੇ। ਉਹ ਕਹਿੰਦੇ ਜਦ ਤੱਕ ਕਿਨਾਰੇ ਹੀ ਨਹੀਂ ਲੱਗੀ ਤਦ ਤੱਕ ਕੀ ਪਤਾ ਉਸ ਬੇੜੀ ਦੇ ਨਾਲ ਕੀ ਬਣਨਾ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਹੈ, ਰੰਕ ਨਾ ਹੱਸੀਐ ਕੋਏ, ਕਦੇ ਵੀ ਕਿਸੇ ਗਰੀਬ ਵੱਲ ਵੇਖ ਕੇ ਹੱਸੀਏ ਨਾ, ਰੰਕ ਨਾ ਹੱਸੀਐ ਕੋਏ, ਅਜੈ ਸੋ ਅਜੇ ਤਾਂ ਨਾਓ, ਬੇੜੀ ਜੋ ਹੈ ਜ਼ਿੰਦਗੀ ਦੀ ਸਮੁੰਦਰ ਮਹਿ, ਅਜੇ ਤਾਂ ਸਮੁੰਦਰ ਦੇ ਅੱਧ ਵਿੱਚ ਹੈ, ਕਿਆ ਜਾਨਾ ਕਿਆ ਹੋਏ, ਕਿਆ ਜਾਨੋ ਕਿਆ ਹੋਏ। ਉਹ ਕਹਿੰਦੇ ਕੀ ਜਾਣੀਏ ਵੀ ਇਸ ਸਾਡੀ ਜ਼ਿੰਦਗੀ ਰੂਪ ਬੇੜੀ ਦੇ ਨਾਲ ਕੀ ਬਣਨਾ ਹੈ, ਇਸ ਵਾਸਤੇ ਕਿਸੇ ਨੂੰ ਕੀ ਮਖੌਲ ਕਰਨਾ ਹੈ, ਅਤੇ ਕਿਸੇ ਦੇ ਬਾਰੇ ਜਿਹੜਾ ਹੈ ਉਹ ਕੀ ਹੱਸਣਾ ਹੈ। ਤੋ ਹਉਮੈ, ਇਸ ਪ੍ਰਕਾਰ ਹਉਮੈ ਬਹੁਤ ਜਿਹੜੀ ਹੈ ਇਹ ਪ੍ਰਬਲ ਹੈ, ਇਹਦਾ ਅਸਰ ਜਿਹੜਾ ਬਹੁਤ ਜ਼ਿਆਦਾ ਹੈ। ਇਹਦੇ ਬਾਰੇ ਇੱਕ ਹੋਰ ਵਿਚਾਰ, ਕੁਝ ਬਚਨ ਹੁੰਦੇ ਸਾਧ ਸੰਗਤ ਜੀ ਪੁਸਤਕਾਂ ਵਿੱਚੋਂ ਗ੍ਰੰਥਾਂ ਵਿੱਚੋਂ ਮਿਲ ਜਾਂਦੇ, ਅਤੇ ਕੁਝ ਇਹਨਾਂ ਗ੍ਰੰਥਾਂ ਦੇ ਆਧਾਰ 'ਤੇ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ, ਕਮਾਈ ਕੀਤੀ ਹੁੰਦੀ ਹੈ, ਉਹਨਾਂ ਦੀ ਸੰਗਤ ਕਰਕੇ ਵੀ ਕਈ ਬਚਨਾਂ ਦਾ ਪਤਾ ਲੱਗਦਾ ਹੈ। ਉਹ ਬਚਨ ਜਿਹੜੇ ਹੈ ਉਹ ਗੁਰੂ ਪਾਤਸ਼ਾਹ ਦੀ ਸਾਧ ਸੰਗਤ ਵਿੱਚ ਸਤਸੰਗੀਆਂ ਦੇ ਵਿੱਚ ਸਮਾਂ ਰਹਿ ਕੇ ਨਾਲ ਨਾਲ ਵਿੱਦਿਆ ਸਿੱਖਦਿਆਂ ਫਿਰ ਇਹਨਾਂ ਚੀਜ਼ਾਂ ਦੀ ਸਰਚ ਹੁੰਦੀ ਹੈ। ਨਾਮ ਜਪਣ ਵਾਲੇ ਅਭਿਆਸੀਆਂ ਨੇ ਇਹ ਗੱਲ ਦੱਸੀ ਹੈ ਕਿ ਹਉਮੈ ਇੱਕ ਐਸੀ ਭੈੜੀ ਚੀਜ਼ ਹੈ। ਉਹ ਕਹਿੰਦੇ ਨੇ ਕਿ ਜਦੋਂ ਵਕਾਰਾਂ ਦੇ ਨਾਮ ਕਿਤੇ ਵੀ ਗੁਰਬਾਣੀ ਵਿੱਚ ਗਿਣੇ ਹੈ, ਉਹਨਾਂ ਦੀ ਤਰਤੀਬ ਵੇਖੋ ਕਿਵੇਂ ਮਹਾਰਾਜ ਜੀ ਨੇ ਬਣਾਈ ਹੈ। ਕਿੱਥੋਂ ਗੱਲ ਸ਼ੁਰੂ ਕਰਦੇ ਹੈ? ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ। ਜ਼ਿਆਦਾ ਕਰਕੇ ਜਿੱਥੇ ਵੀ ਨਾਮ ਲਿਖਿਆ ਹੋਏਗਾ ਇੱਦਾਂ ਹੀ ਲਿਖਿਆ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਹੰਕਾਰ ਨੂੰ ਸਭ ਤੋਂ ਅਖੀਰਲੇ ਨੰਬਰ 'ਤੇ ਲਿਖਿਆ ਹੈ। ਅਤੇ ਨਾਮ ਜਪਣ ਵਾਲੇ ਅਭਿਆਸੀਆਂ ਦਾ ਤਜਰਬਾ ਹੈ ਭਈ ਜਦੋਂ ਨਾਮ ਜਪਦਾ ਜਪਦਾ ਇਨਸਾਨ ਕਿਸੇ ਸਟੈਪ 'ਤੇ ਪਹੁੰਚਦਾ ਹੈ, ਜਦੋਂ ਅਧਿਆਤਮਿਕ ਤੌਰ 'ਤੇ ਕੁਛ ਨਾ ਕੁਛ ਤਰੱਕੀ ਕਰਦਾ ਹੈ, ਅਤੇ ਸਭ ਤੋਂ ਪਹਿਲਾਂ ਜੇ ਉਹ ਕਿਸੇ ਵਿਕਾਰ ਨੂੰ ਜਿੱਤਦਾ, ਤਾਂ ਸਭ ਤੋਂ ਪਹਿਲਾਂ ਉਹ ਕਾਮ ਦੇ ਉੱਪਰ ਹੀ ਕਾਬੂ ਪਾਉਂਦਾ ਹੈ। ਉਹਦੀ ਸਭ ਤੋਂ ਪਹਿਲਾਂ ਜਿਹੜੀ ਬਿਰਤੀ ਉਸ ਪਾਸੇ ਵੱਲੋਂ ਹੀ ਉਚਾਟ ਹੁੰਦੀ ਹੈ, ਅਤੇ ਅਗਰ ਨਹੀਂ ਉਚਾਟ ਹੋਈ ਤਾਂ ਫਿਰ ਅਜੇ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚਿਆ। ਅਜੇ ਉਹ ਨਾਮ ਜਪ ਰਿਹਾ ਹੋਏਗਾ, ਠੀਕ ਹੈ, ਸਤਸੰਗੀ ਹੋਏਗਾ, ਕੋਈ ਅੰਦਰੋਂ ਉਹਨੇ ਕੋਈ ਅਜੇ ਜਿਹੜੀ ਉਹ ਮੰਜ਼ਿਲ ਨਹੀਂ ਸਰ ਕੀਤੀ, ਅਤੇ ਪਹਿਲੇ ਨੰਬਰ 'ਤੇ ਉਸ ਵਿਕਾਰ ਦੇ ਉੱਤੇ ਕਾਬੂ ਪੈਂਦਾ ਹੈ। ਅਤੇ ਜਿਨ੍ਹਾਂ ਜਿਨ੍ਹਾਂ ਨੇ ਕਾਬੂ ਪਾਏ ਹੈ ਉਹ ਸਾਨੂੰ ਇਹਨਾਂ ਕੰਟਰੀਆਂ ਵਿੱਚ ਵੀ ਕਈ ਮਿਲੇ ਹੈ, ਭਾਵੇਂ ਇਹਨਾਂ ਦੇਸ਼ਾਂ ਨੂੰ ਲੋਕਾਂ ਨੇ ਬਦਨਾਮ ਕੀਤਾ ਵੀ ਇੱਥੇ ਤਾਂ ਜਿਹੜਾ ਹੈ ਉਹ ਇਸ ਪ੍ਰਕਾਰ ਬਹੁਤ ਖੁੱਲ੍ਹਾ ਵਾਤਾਵਰਨ ਹੈ, ਉਹ ਹੈ ਜੇ ਹੈ, ਨਹੀਂ ਐਸੀ ਗੱਲ ਨਹੀਂ। ਜਿਨ੍ਹਾਂ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ ਉਹ ਇੱਥੇ ਵੀ ਹੈਗੀ ਹੈ, ਜਿਹੜੇ ਗੁਰੂ ਦੇ ਲਾਗੋਂ ਦੀ ਨਹੀਂ ਲੰਘੇ ਉਹ ਇੰਡੀਆ ਦੇ ਵਿੱਚ ਵੀ ਹੈਗੇ ਹੈ। ਇਹ ਪਰਮਾਤਮਾ ਦੀ ਬਣਾਈ ਦੁਨੀਆ, ਦੁਨੀਆ ਦਾ ਨਾਮ ਹੈ ਦੋ ਤਰ੍ਹਾਂ ਦੀ ਦੁਨੀਆ, ਇਹ ਹਰ ਥਾਂ 'ਤੇ ਹੈਗੀ। ਇੱਥੇ ਇੱਥੇ ਵੀ ਬੜੇ ਬੜੇ ਮਨ ਨੂੰ ਜਿੱਤੇ ਵਾਲੇ, ਬੜੇ ਬੜੇ ਸਬਰ ਵਾਲੇ, ਬੜੇ ਬੜੇ ਸੰਤੋਖੀ, ਸਿਦਕੀ ਸਾਨੂੰ ਵੀਰ ਭਰਾ, ਭੈਣਾਂ, ਬੀਬੀਆਂ ਜਿਹੜੀਆਂ ਉਹ ਵੀ ਮਿਲੀਆਂ ਨੇ, ਔਰ ਉਹਨਾਂ ਦੇ ਦੂਰੋਂ ਵੀ ਕਿਸੇ ਤੋਂ ਸੁਣ ਕੇ ਵੀ ਉਹਨਾਂ ਦੇ ਜੀਵਨ ਬਾਰੇ ਜਿਹੜਾ ਉਹ ਪਤਾ ਲੱਗਦਾ। ਪਹਿਲੀ ਜਿੱਤ ਜਿਹੜੀ ਹੈ ਉਹ ਨਾਮ ਜਪਣ ਵਾਲੇ ਅਭਿਆਸੀਆਂ ਦਾ ਤਜਰਬਾ ਵੀ ਪਹਿਲੀ ਜਿੱਤ ਜਿਹੜੀ ਹੈ ਉਹ ਕਾਮ ਦੇ ਉੱਪਰ ਹੁੰਦੀ ਹੈ, ਦੂਸਰੀ ਜਿੱਤ ਜਿਹੜੀ ਉਹ ਕ੍ਰੋਧ ਦੇ ਉੱਤੇ ਹੁੰਦੀ ਹੈ, ਅਤੇ ਕਈ ਵਾਰ ਇਹਨਾਂ 'ਚੋਂ ਇੱਕ ਜਾਂ ਦੋ 'ਤੇ ਕਾਬੂ ਪਿਆ ਹੁੰਦਾ, ਬਾਕੀਆਂ 'ਤੇ ਨਹੀਂ ਕਾਬੂ ਪਿਆ ਹੁੰਦਾ, ਅਤੇ ਫਿਰ ਲੋਭ ਦੇ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ, ਫਿਰ ਮੋਹ ਦੇ ਉੱਤੇ ਪ੍ਰਾਪਤ ਹੁੰਦੀ ਹੈ। ਕਹਿੰਦੇ ਪਰ ਆ ਜਿਹੜਾ ਹੰਕਾਰ ਹੈ ਨਾ ਇਹ ਨਹੀਂ ਮਾਰਿਆ ਜਾਂਦਾ, ਇਹਦਾ ਤਾਂ ਹੀ ਮਹਾਰਾਜ ਜੀ ਨੇ ਅਖੀਰ ਦੇ ਉੱਤੇ ਨਾਮ ਲਿਖਿਆ। ਹੰਕਾਰ ਜਿਹੜਾ ਇਹ ਜੇ ਬਾਕੀ ਵਸਤੂਆਂ ਦਾ ਨਾਂ ਨਾ ਆਵੇ ਤਾਂ ਨਾਮ ਜਪਣ ਵਾਲੇ ਨੂੰ ਇਹੀ ਹੰਕਾਰ ਆ ਜਾਂਦਾ ਵੀ ਮੈਂ ਜਪਦਾ ਹਾਂ, ਮੈਂ ਜਿਹੜਾ ਹਾਂ ਇੰਨਾ ਪਾਠ ਕਰਦਾ ਹਾਂ, ਦੂਸਰੇ ਹੋਰ ਜਿਹੜੇ ਉਹ ਨਹੀਂ ਪਾਠ ਕਰਦੇ। ਤੋ ਇਸ ਪ੍ਰਕਾਰ ਇਹ ਜਿਹੜਾ ਹੈ ਉਹ ਨਾਮ ਦਾ ਜਿਨ੍ਹਾਂ ਦੀ ਬਿਰਤੀ ਦੇ ਉੱਪਰ ਇਸ ਪ੍ਰਕਾਰ ਅਸਰ ਹੁੰਦਾ ਹੈ, ਉਹ ਸਤਿਗੁਰੂ ਸਾਹਿਬ ਜੀ ਦੀ ਦਇਆ ਦੇ ਨਾਲ ਉਹ ਜਿੱਤ ਪ੍ਰਾਪਤ ਕਰਦਾ 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 ਜਦੋਂ ਅਖੀਰਲੇ ਵਿਕਾਰ ਦੇ ਉੱਤੇ ਆਪਣੀ ਜਿੱਤ ਪ੍ਰਾਪਤ ਕਰਦਾ ਹੈ, ਹੰਕਾਰ ਨੂੰ ਜਿੱਤਦਾ ਹੈ, ਉਦੋਂ ਅਸਲ ਵਿੱਚ ਨਾਮ ਦਾ ਵਾਸਾ ਜੋ ਹੈ ਉਹ ਹਿਰਦੇ ਦੇ ਅੰਦਰ ਹੁੰਦਾ ਹੈ, ਅਤੇ ਫਿਰ ਨਾਮ ਦੇ ਵਾਸੇ ਹੋਣ ਤੋਂ ਜਿਹੜੀਆਂ ਚੜ੍ਹਦੀਆਂ ਕਲਾ ਗੁਰਬਾਣੀ ਵਿੱਚ ਲਿਖੀਆਂ ਨੇ ਉਹ ਬਾਅਦ ਵਿੱਚ ਫਿਰ ਹੁੰਦੀਆਂ ਨੇ, ਉਹ ਸਾਰੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਫਿਰ ਬਾਅਦ ਵਿੱਚ ਹੁੰਦੀਆਂ ਨੇ। ਅਤੇ ਹੰਕਾਰ ਜਿਹੜਾ ਇਹ ਬੜਾ ਔਖਾ ਮਾਰਿਆ ਜਾਂਦਾ ਹੈ, ਹੰਕਾਰ ਬਹੁਤ ਔਖਾ ਹੀ ਮਾਰਿਆ ਜਾਂਦਾ ਹੈ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਨੇ, ਹਉਂ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ। ਹਉਮੇ ਨੂੰ ਮਾਰ ਕੇ ਜਿਨ੍ਹਾਂ ਦੇ ਮਨ ਦੀ ਏਕ ਲਿਵ ਲਾਗੀ, ਇੱਕ ਸ਼ਬਦ ਦੇ ਵਿੱਚ ਹੀ ਲਿਵ ਜੁੜ ਗਈ ਹੋਈ ਹੈ, ਅੰਤਰ ਨਾਮ ਵਸਾਇਆ, ਉਹਨਾਂ ਦੇ ਅੰਦਰ ਫਿਰ ਗੁਰੂ ਸਾਹਿਬ ਦੀ ਦਇਆ ਦੇ ਨਾਲ ਨਾਮ ਵੱਸ ਗਿਆ ਹੁੰਦਾ, ਨਾਮ ਦਾ ਵਾਸਾ ਹੋ ਗਿਆ ਹੁੰਦਾ ਹੈ। ਇੱਕ ਵਾਰ ਨਾਮ ਵੱਸ ਜਾਏ ਤਾਂ ਫਿਰ ਨਾਮ ਜਿਹੜਾ ਹੈ ਉਹ ਆਪਣਾ ਵਾਸਾ ਛੱਡਦਾ ਨਹੀਂ, ਉਹਨੇ ਉਸ ਹਿਰਦੇ 'ਤੇ ਕਬਜ਼ਾ ਕਰ ਲਿਆ ਹੁੰਦਾ, ਫਿਰ ਉੱਥੇ ਫਿਰ ਹਉਮੇ ਨਹੀਂ ਆਉਂਦੀ, ਫਿਰ ਹਉਮੇ ਨੇੜੇ ਨਹੀਂ ਆ ਸਕਦੀ, ਕਿਉਂਕਿ ਨਾਮ ਦਾ ਕਬਜ਼ਾ ਹੋ ਗਿਆ ਹੁੰਦਾ। ਗੁਰਮਤੀ ਜਮ ਜੋਹੇ ਨਾ ਸਕੈ, ਐਸ ਗੁਰਮਤ ਦੇ ਧਾਰਨੀ ਬਣ ਕੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਕਿਰਪਾ ਹੋ ਗਈ ਹੁੰਦੀ, ਜਾਮ ਜੋਹੇ ਨਾ ਸਕੈ। ਜਾਮ ਜੋਹੇ ਦਾ ਅਰਥ ਹੁੰਦਾ ਦੇਖਣਾ, ਜਮ ਜਿਹੜਾ ਨਾ ਉਸ ਪੁਰਖ ਵੱਲ, ਉਸ ਉੱਚੇ ਸੁੱਚੇ ਨਾਮ ਅਭਿਆਸੀ ਵੱਲ ਵੇਖ ਵੀ ਨਹੀਂ ਸਕਦਾ, ਤੱਕ ਵੀ ਨਹੀਂ ਸਕਦਾ, ਉਸਨੂੰ ਪਨਿਸ਼ਮੈਂਟ ਦੇਣ ਵਾਸਤੇ ਉਹਦੇ ਕੋਲ ਵੀ ਨਹੀਂ ਆ ਸਕਦਾ। ਪਾਤਸ਼ਾਹ ਜੀ ਕਹਿੰਦੇ ਨੇ ਸੱਚਾ ਨਾਏ ਸਮਾਇਆ, ਕਿਉਂਕਿ ਉਹ ਸੱਚੇ ਨਾਮ ਦੇ ਵਿੱਚ ਉਹ ਜੀਵ ਜੋ ਹੈ ਉਹ ਲੀਨ ਹੋ ਗਿਆ ਹੁੰਦਾ ਹੈ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ। ਮਹਾਰਾਜ ਕਹਿੰਦੇ ਫਿਰ ਉਹਨਾਂ ਦਾ ਵਿਸ਼ਵਾਸ ਇੰਨਾ ਬਣ ਗਿਆ ਹੁੰਦਾ ਹੈ, ਉਹ ਕਹਿੰਦੇ ਨੇ ਕਿ ਸਭ ਥਾਵਾਂ 'ਤੇ ਰੱਬ ਆਪ ਹੀ ਵਰਤ ਰਿਹਾ ਹੈ, ਸਭ ਆਪੇ ਆਪ ਵਰਤੈ ਕਰਤਾ। ਉਹ ਫਿਰ ਹਰ ਚੀਜ਼ ਦੇ ਵਿੱਚ ਜਰੇ ਜਰੇ ਦੇ ਵਿੱਚ ਪਰਮੇਸ਼ੁਰ ਨੂੰ ਸਮਾਇਆ ਹੋਇਆ ਜਿਹੜਾ ਹੈ ਉਹ ਅਨੁਭਵ ਕਰਦੇ ਨੇ। ਜਤਰ ਜਾਓ ਤੱਤ ਬੀਠਲ ਪਹਿਲਾ, ਜਿੱਧਰ ਵੀ ਜਾਈਏ ਉੱਧਰ ਪਰਮਾਤਮਾ ਰੂਪ ਬੀਠਲ ਜਿਹੜਾ ਹੈ ਨਜ਼ਰ ਆਉਂਦਾ ਹੈ। ਮਹਾਂ ਆਨੰਦ ਕਰੇ ਸਦ ਕੀਲਾ, ਬੜੇ ਬੜੇ ਆਨੰਦ ਕਰ ਰਿਹਾ, ਬੜੀਆਂ ਬੜੀਆਂ ਕੀਲਾਂ ਕਰ ਰਿਹਾ ਉਹ ਪਰਮੇਸ਼ੁਰ ਜਿਹੜਾ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਨਕੜਾ, ਆਪੇ ਅੰਦਰ ਲਾਲ, ਆਪੇ ਬਹੁ ਬਿਧ ਰੰਗਲਾ ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ, ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਫਿਰ ਐਸੀ ਇੱਕ ਅਵਸਥਾ ਬਣਦੀ ਹੈ ਉਦੋਂ ਨਾਮ ਜਪਣ ਵਾਲਾ ਇਹ ਪ੍ਰਤੀਤ ਕਰਦਾ ਵੀ ਸਭ ਆਪੇ ਆਪ ਵਰਤੈ ਕਰਤਾ, ਵੀ ਹਰ ਥਾਂ ਦੇ ਉੱਤੇ ਆਪੇ ਹੀ ਉਹ ਵਰਤ ਰਿਹਾ ਹੈ, ਪਰਮੇਸ਼ੁਰ ਹਰੇਕ ਦੇ ਅੰਦਰ ਆਪੇ ਉਹ ਵਰਤ ਰਿਹਾ ਹੈ। ਜੋ ਭਾਵੈ ਸੋ ਨਾਏ ਲਾਇਆ, ਫਿਰ ਉਹ ਇਹ ਵੀ ਪ੍ਰਤੀਤ ਕਰਦਾ ਸੇਵਕ ਭਈ ਮੈਂ ਨਹੀਂ ਕੁਛ ਵੀ ਕਰ ਸਕਿਆ, ਫਿਰ ਇਹ ਨਿਮਰਤਾ ਉਹਦੇ ਮਨ ਅੰਦਰ ਬਣ ਗਈ ਹੁੰਦੀ ਹੈ। ਉਹ ਕਹਿੰਦਾ ਜੋ ਭਾਵੈ ਸੋ ਨਾਏ ਲਾਇਆ, ਵੀ ਜਿਹੜਾ ਜਿਹੜਾ ਪਰਮੇਸ਼ੁਰ ਨੂੰ ਮਨ ਦੀ ਉਹਦੀ ਮਰਜ਼ੀ ਸੀ, ਭਾਵਦਾ ਸੀ, ਸੋ ਨਾਏ ਲਾਇਆ ਉਹਨੂੰ ਨਾਮ ਜਪਣ ਵਿੱਚ ਲਾ ਦਿੱਤਾ ਹੈ। ਉਹਦਾ ਆਪਣਾ ਇਹ ਫਿਰ ਮਨ ਦਾ ਇਹ ਫੈਸਲਾ ਹੁੰਦਾ ਹੈ, ਉਹ ਇਹ ਨਹੀਂ ਕਹਿੰਦਾ ਕਿ ਮੈਂ ਪਾਠ ਕਰਦਾ ਹੈ, ਉਹ ਇਹ ਨਹੀਂ ਕਹਿੰਦਾ ਕਿ ਮੈਂ ਭਗਤੀ ਕੀਤੀ ਹੈ, ਉਹ ਕਹਿੰਦਾ ਹੈ ਅਤੇ ਪਰਮਾਤਮਾ ਨੂੰ ਭਾਵਦਾ ਹੁੰਦਾ, ਜਿਹਨੂੰ ਜਿਹਨੂੰ ਉਹਨੇ ਭਗਤੀ ਕਰਨ ਲਾਉਣਾ ਹੁੰਦਾ ਹੈ ਉਹਨੂੰ ਉਹਨੂੰ ਉਹ ਲਾ ਦਿੰਦਾ ਹੈ। ਅਤੇ ਉਹ ਕਹਿੰਦੇ ਇਵੇਂ ਹੀ ਪਈ, ਉਹ ਕਹਿੰਦੇ ਸਾਡੇ ਤੋਂ ਪਰਮੇਸ਼ੁਰ ਨੇ ਜਪਾ ਲਿਆ ਹੈ। ਜਨ ਨਾਨਕ ਨਾਉ ਲਏ ਤਾਂ ਜੀਵੈ, ਪਰ ਉਹਨਾਂ ਦਾ ਜੀਵਨ ਇੱਦਾਂ ਦਾ ਬਣ ਗਿਆ ਹੁੰਦਾ ਹੈ ਭਈ ਉਹ ਫਿਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਖਿਨ ਪਲ ਵੀ ਜਿਹੜੇ ਉਹ ਰਹਿ ਨਹੀਂ ਸਕਦੇ। ਇੱਥੇ ਇੱਕ ਪ੍ਰੇਮੀ ਹੈ, ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਉਹ ਵਿਦਿਆਰਥੀ ਹੈ ਅਤੇ ਹੁਣ ਕੁਝ ਸਮੇਂ ਦੇ ਵਾਸਤੇ ਸਰੀ ਦੇ ਵਿੱਚ ਹੀ ਉਹ ਰਹਿ ਰਹੇ ਹੈ। ਹੁਣ ਹੋਰ ਕੋਈ ਜੇ ਉਹਨਾਂ ਦੇ ਉੱਥੇ ਲੱਗ ਗਏ ਬੈਠੇ ਤਾਂ ਉਹਦੇ ਕੋਲੋਂ ਇੱਕ ਘੰਟਾ ਵੀ ਨਹੀਂ ਬੈਠਿਆ ਜਾ ਸਕਦਾ। ਉਹ ਰਾਤ ਜਦੋਂ ਸਾਰੀ ਰਾਤ ਅਤੇ ਸਾਰਾ ਹੀ ਦਿਨ ਸਹਿਜ ਪਾਠ ਲਾਗੇ ਲੱਗਾ ਰਹਿੰਦਾ ਅਤੇ ਲਾਗੇ ਇੱਕ ਪਾਸੇ ਨਾਲ ਸੰਤ ਗੁਰਬਚਨ ਸਿੰਘ ਜੀ ਹੁਣਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕੀਤੀ ਜਿਹੜੀ ਕਥਾ ਹੈ ਉਹ ਇੱਕ ਪਾਸੇ ਉਹ ਲੱਗੀ ਰਹਿੰਦੀ ਅਤੇ ਦੋਵੇਂ ਹੀ ਉਹ ਲਗਾਤਾਰ ਸੁਣੀ ਜਾਂਦੇ ਰਹਿੰਦੇ। ਉਹ ਸੁਣਦਿਆਂ ਸੁਣਦਿਆਂ ਹੀ ਉਹ ਸੌਂ ਲੈਂਦੇ ਹੈ, ਸੁਣਦਿਆਂ ਸੁਣਦਿਆਂ ਹੀ ਉਹ ਪਾਣੀ ਧਾਣੀ ਪੀ ਲੈਂਦੇ ਹੈ। ਅਤੇ ਮੈਂ ਇੱਕ ਦਿਨ ਗਿਆ ਸੀ ਉਹਨਾਂ ਨੂੰ ਮਿਲਣ ਵਾਸਤੇ ਅਤੇ ਦੋਵੇਂ ਆਵਾਜ਼ਾਂ ਨਾਲ ਚੱਲ ਰਹੀਆਂ ਅਤੇ ਉਹ ਨਾਲ ਦੇ ਸਿੰਘ ਨੇ ਇੱਕ ਨੇ ਦੱਸਿਆ ਵੀ ਹੌਸਪੀਟਲ ਜਾਣਾ ਪੈ ਗਿਆ ਕੁਛ ਚਿਰ, ਅਤੇ ਉੱਥੇ ਉਹਨਾਂ ਨੇ ਇਹ ਦੋਵੇਂ ਜਦੋਂ ਲਗਾਈਆਂ ਅਤੇ ਉਹ ਜਿਹੜੀਆਂ ਨਰਸ ਸੀਗੀਆਂ ਉਹ ਕਹਿੰਦੀਆਂ ਵੀ ਇਹ ਦੋਵੇਂ ਆਵਾਜ਼ਾਂ ਕਿੱਦਾਂ ਸੁਣੀਆਂ ਜਾ ਸਕਦੀਆਂ, ਦੋਵੇਂ ਸੁਣੀਆਂ ਨਹੀਂ ਜਾ ਸਕਦੀਆਂ। ਅਤੇ ਉਹ ਆਪਣੀ ਸਿੱਖ ਲੜਕੀ ਸੀ, ਉਹਨੂੰ ਪਤਾ ਸੀ ਉਹਨਾਂ ਬਾਰੇ, ਉਹਨੇ ਦੱਸਿਆ, ਉਹ ਕਹਿੰਦੀ ਇਹ ਵੱਖ ਵੱਖ ਅੰਦਰ ਦੀ ਪਾਵਰ ਹੁੰਦੀ ਹੈ, ਵਿਲ ਪਾਵਰ ਜਿਹੜੀ ਅਲੱਗ ਅਲੱਗ ਹੁੰਦੀ ਹੈ, ਇਹ ਦੋਨਾਂ ਨੂੰ ਅਨੁਭਵ ਕਰ ਰਿਹਾ ਹੈ। ਪੁੱਛ ਲਓ ਭਾਵੇਂ ਵੀ ਇਸ ਟਾਈਮ 'ਤੇ ਇੱਧਰ ਕਿਹੜਾ ਸ਼ਬਦ ਚੱਲ ਰਿਹਾ ਸੀ ਅਤੇ ਉੱਧਰ ਕਿਹੜਾ ਚੱਲ ਰਿਹਾ ਸੀ। ਰਾਤ ਵੀ ਚੱਲਦੀ ਰਹਿੰਦੀ ਆਵਾਜ਼ ਅਤੇ ਦਿਨੇ ਵੀ ਚੱਲਦੀ ਰਹਿੰਦੀ ਆਵਾਜ਼, ਅਤੇ ਹੋਰ ਕੋਈ ਬੰਦਾ ਵੱਧ ਤੋਂ ਵੱਧ 2-2.5 ਘੰਟੇ ਲੱਗ ਕੇ ਬੈਠ ਲਏਗਾ, ਉਹ ਕਹੇਗਾ ਹੁਣ ਬੰਦ ਵੀ ਕਰੋ, ਜੇ ਨੀਂਦ ਕਿੱਦਾਂ ਆਊਗੀ ਇਸ ਤੋਂ ਬਿਨਾਂ ਤਾਂ ਨੀਂਦ ਨਹੀਂ ਆਉਣੀ। ਸੰਤ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ, ਉਹਨਾਂ ਦੇ ਤਕਰੀਬਨ ਵਿਦਿਆਰਥੀ ਸਾਰੇ ਇੱਦਾਂ ਦੇ ਸੀਗੇ। ਦੁਨੀਆਂ ਨੂੰ ਕੀ ਪਤਾ, ਨਿੰਦਕਾਂ ਨੂੰ ਕੀ ਪਤਾ, ਜਿਨ੍ਹਾਂ ਨੇ ਪਾਪਾਂ ਦੇ ਪਹਾੜ ਆਪਣੇ ਸਿਰ 'ਤੇ ਲੱਦੇ ਨੇ, ਹੁਣ ਉਹਨਾਂ ਨੂੰ ਕੀ ਪਤਾ ਹੁੰਦਾ। 3 ਬ੍ਰਹਮ ਗਿਆਨੀ ਅਤੇ ਸੰਤ ਗੁਰਭਜਨ ਸਿੰਘ ਜੀ ਹੁਣਾਂ ਨੇ ਆਪਣੇ ਜੀਵਨ ਵਿੱਚ ਇੱਦਾਂ ਦੇ ਬਣਾਏ ਜਿਹੜੇ ਸਾਹਮਣੇ ਦੁਨੀਆਂ ਨੂੰ ਦਿਸੇ। ਉਹ 3 ਜਿਹੜੇ ਬ੍ਰਹਮ ਗਿਆਨੀ, ਉਹਨਾਂ ਨੇ ਨਿੱਕੇ ਜਿਹੇ ਬੱਚੇ ਜਿਹੜੇ ਆਪਣੇ ਕੋਲ ਪਾਲੇ, ਇੱਕ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ, ਇਹਨਾਂ ਨੂੰ ਉਹਨਾਂ ਨੇ ਆਪ ਜਿਹੜਾ ਹੈ ਉਹ ਸਾਜਿਆ ਅਤੇ ਆਪ ਜੀਵਨ ਉਹਨਾਂ ਦਾ ਘੜਿਆ। ਇੱਕ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸਾਰਿਆਂ ਨੂੰ ਪਤਾ ਵੀ ਬਾਬਾ ਜਗਿੰਦਰ ਸਿੰਘ ਨੂੰ ਆਖਿਆ ਵੀ ਇੱਕ ਬੱਚਾ ਦੇ ਦੇ ਆਪਣਾ, ਤੇਰੇ 7 ਪੁੱਤ ਤੈਨੂੰ ਰੱਬ ਨੇ ਦਿੱਤੇ, ਉਹਨਾਂ 7 ਗਾੜੀ ਖਲਿਆਰ ਦਿੱਤੇ ਲਿਆ ਕੇ, ਇਹਨਾਂ ਦੇ ਉੱਤੇ ਹੱਥ ਰੱਖ ਦਿੱਤਾ ਵੀ ਆਹ ਦੇ ਦਿਓ। ਬਾਬਾ ਜਗਿੰਦਰ ਸਿੰਘ ਜੀ ਕਹਿੰਦੇ ਭਈ ਇਹ ਤਾਂ ਨਿੱਕਾ ਜਿਹਾ, ਅਤੇ ਸੰਤ ਗੁਰਭਜਨ ਸਿੰਘ ਜੀ ਕਹਿੰਦੇ ਆਪੇ ਵੱਡਾ ਬਣਾ ਲਵਾਂਗੇ। ਐਸਾ ਵੱਡਾ ਬਣਾਇਆ ਵਰਲਡ ਦੇ ਵਿੱਚ, ਉਹਨਾਂ ਦੀਆਂ ਘਰ ਘਰ ਤਸਵੀਰਾਂ ਲੱਗੀਆਂ, ਅਤੇ ਹੁਣ ਜੇ ਹੋਰਨਾਂ ਦੀ ਤਾਂ ਕੋਈ ਨਿੰਦਿਆ ਕਰ ਲੈਂਦਾ ਤਾਂ ਉਹਨਾਂ ਦੀ ਨਿੰਦਿਆ ਕਰਦਾ ਡਰਦਾ ਹੈ ਵੀ ਕਮਿਊਨਿਟੀ ਨੇ ਸਾਨੂੰ ਕੁੱਟਣਾ ਹੈ ਜੇ ਅਸੀਂ ਉਹਨਾਂ ਦੇ ਵਿਰੁੱਧ ਕੁਛ ਬੋਲਿਆ। ਐਡਾ ਵੱਡਾ ਬਣਾਇਆ, ਇੱਕ ਉਹ ਬ੍ਰਹਮ ਗਿਆਨੀ, 2 ਅਤੇ 1 ਬਾਬਾ ਠਾਕੁਰ ਸਿੰਘ ਜੀ, 3 ਬ੍ਰਹਮ ਗਿਆਨੀ, 4 ਬ੍ਰਹਮ ਗਿਆਨੀ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਅਜੇ ਵੀ ਭਿੰਡਰੀ ਬੈਠੇ ਆ, ਇੰਨੇ ਚਿਰਾਂ ਦੇ ਉਹ ਤਪ ਕਰੀ ਜਾ ਰਹੇ, ਜਪ ਕਰੀ ਜਾ ਰਹੇ। ਇਹ 4 ਬ੍ਰਹਮ ਗਿਆਨੀ ਤਾਂ ਪ੍ਰਗਟ ਹੋਏ ਨਾ, ਅਤੇ ਬਾਕੀ ਜਿਹੜੇ ਉਹਨਾਂ ਦੇ ਕੋਲ ਵਿਦਿਆਰਥੀ ਰਹੇ ਉਹ ਵੀ ਸਾਰੇ ਹੀ ਅੰਮ੍ਰਿਤ ਵੇਲਾ ਸੰਭਾਲਣ ਵਾਲੇ ਅਤੇ ਬੜੇ ਬੜੇ ਨਾਮ ਦੇ ਰਸੀਏ ਜਿਹੜੇ ਉਹ ਹੋਏ। ਅਤੇ ਉਹ ਇਸ ਪ੍ਰਕਾਰ ਉਹਨਾਂ ਵਿਦਿਆਰਥੀਆਂ ਦੇ ਵਿੱਚੋਂ ਵਿਦਿਆਰਥੀ ਜਿਹੜਾ ਦਿਨ ਰਾਤ ਲੱਗ ਕੇ ਲਾ ਛੱਡਦੇ, ਹੁਣ ਤਾਂ ਉਹ ਵੀ ਬਜ਼ੁਰਗ ਹੋਏ ਪਏ ਹੈ। ਤੋ ਉਹਨਾਂ ਦੀ ਅਵਸਥਾ ਜਿਹੜੀ ਹੁੰਦੀ ਹੈ ਸੀ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਨ ਨਾਨਕ ਨਾਉ ਲਏ ਤਾਂ ਜੀਵੈ, ਜੇ ਨਾਮ ਲੈ ਰਹੇ ਨੇ ਰੱਬ ਦਾ ਤਾਂ ਹੀ ਜਿਉਂਦੇ ਨੇ, ਨਹੀਂ ਤਾਂ ਬਿਨ ਨਾਵੈ ਖਿਨ ਮਰ ਜਾਇਆ। ਬਿਨਾਂ ਨਾਮ ਜਪਣ ਤੋਂ ਜੇ ਉਹਨਾਂ ਨੂੰ ਖਿਨ ਪਲ ਕਿਤੇ ਰਹਿਣਾ ਪੈ ਜਾਵੇ ਤਾਂ ਮਰ ਜਾਇਆ, ਉਹਨਾਂ ਨੂੰ ਇੰਨਾ ਦੁੱਖ ਹੁੰਦਾ ਵੀ ਸ਼ਾਇਦ ਅਸੀਂ ਮਰ ਜਾਵਾਂਗੇ। ਉਹ ਨਾਮ ਜਪਣ ਤੋਂ ਬਿਨਾਂ ਸਮਾਂ ਉਹਨਾਂ ਦਾ ਜਿਹੜਾ ਉਹ ਮੌਤ ਵਰਗਾ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਇਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਸਲੋਕਾਂ ਵਿੱਚੋਂ 28 ਨੰਬਰ ਸਲੋਕ ਸਾਧ ਸੰਗਤ ਜੀ ਉਹ ਪੂਰਾ ਹੋਇਆ, 30 ਸਲੋਕ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ, ਉਸ ਤੋਂ ਅੱਗੇ 5ਵੇਂ ਪਾਤਸ਼ਾਹ ਜੀ ਦੇ ਸ਼ੁਰੂ ਹੋ ਜਾਣੇ ਹੈ। ਸਭ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।